time to back down from doing the right thing. Let's keep protecting our loved ones and bring our economy roaring back. Let's keep moving forward for everyone. Authorized by the Registered Agent for the Liberal Party of Canada.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ। ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ, ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪਾਇੰਟਮੈਂਟ ਬਣਾਓ। 416-910-8750, 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
ਦੋਸਤੋ, ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੋਹੀ ਪਿਆਰ ਦਿੱਤਾ। ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ। ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ। ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36-36 ਤੇ ਰਾਣਾ ਸਿੱਧੂ 905-915-84-84। ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770।
ਕੀ ਤੁਸੀਂ 50 ਸਾਲ ਤੋਂ ਵੱਡੇ ਹੋ? ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ, ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ। ਸਾਡਾ ਵਾਅਦਾ ਹੈ, ਜਿਵੇਂ ਆਪ ਸੋਚ ਰਹੇ ਹੋ, ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਕਿੱਦਾਂ ਬਾਈ, ਮੈਂ ਸੁਣਿਆ ਟਰੂਡੋ ਨੇ ਇਲੈਕਸ਼ਨ ਕਾਲ ਕਰਤੀ। ਯਾਰ, ਇਲੈਕਸ਼ਨ ਕਰੇ ਜਾਂ ਨਾ ਕਰੇ, ਮੈਨੂੰ ਲੱਗਦਾ ਨਹੀਂ ਟਰੂਡੋ ਨੇ ਸਾਡੇ ਲਈ ਕੁਝ ਕਰਨਾ ਆ। 6 ਸਾਲਾਂ 'ਚ ਕੁਝ ਨਹੀਂ ਕੀਤਾ ਤੇ ਹੁਣ ਕੀ ਕਰੂਗਾ?
ਸਹੀ ਗੱਲ ਆ ਮੇਰੇ ਵੀਰ, ਬ੍ਰੈਂਪਟਨ 'ਚ ਦੇਖ ਲਓ, ਮਾੜਾ ਹੀ ਹਾਲ ਹੈ। ਸਾਡੇ ਤਾਂ ਜਵਾਕ ਵੱਡੇ ਹੋ ਗਏ ਤੇ ਵੱਡਾ ਘਰ ਲੈਣ ਨੂੰ ਫਿਰਦੇ ਆ, ਪਰ ਅੱਜ ਕੱਲ੍ਹ ਮਹਿੰਗਾਈ ਬੜੀ ਹੋ ਗਈ, ਕੀ ਕਰੀਏ? ਤੂੰ ਦੱਸ ਕਿਸ ਨੂੰ ਵੋਟ ਪਾਊਂਗਾ?
ਮੈਂ ਤਾਂ ਜਗਮੀਤ ਸਿੰਘ ਨੂੰ ਹੀ ਵੋਟ ਪਾਊਂਗਾ, ਉਹ ਹਮੇਸ਼ਾ ਸਾਡੇ ਹੱਕਾਂ ਦੀ ਆਵਾਜ਼ ਚੱਕਦਾ।
ਹਾਂ ਵੀਰੇ, ਮੈਂ ਵੀ 20 ਸਤੰਬਰ ਨੂੰ ਜਗਮੀਤ ਸਿੰਘ ਤੇ NDP ਨੂੰ ਹੀ ਵੋਟ ਪਾਊਂਗਾ।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
9056704444,
670-44-44, CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
ਪ੍ਰੋਗਰਾਮ ਖਬਰਸਾਰ, ਪ੍ਰੋਗਰਾਮ ਖਬਰਸਾਰ ਦੇ ਸੈਕਿੰਡ ਆਵਰ 'ਚ ਤੁਹਾਡਾ ਨਿੱਘਾ ਸਵਾਗਤ। ਔਰ ਸੈਕਿੰਡ ਆਵਰ ਸਾਡਾ ਕੈਨੇਡਾ ਦੀਆਂ ਖਬਰਾਂ ਦੇ ਉੱਤੇ ਹੁੰਦਾ ਹੈ। ਅੱਜ ਅਸੀਂ ਪੰਜਾਬ ਦੀਆਂ ਖਬਰਾਂ ਵੀ ਇਕੱਠ ਕਰਕੇ ਕੈਨੇਡਾ ਦੀਆਂ ਗੱਲਾਂ ਕਰ ਰਹੇ ਹਾਂ, ਕਿਉਂਕਿ ਸੈਕਿੰਡ ਆਵਰ ਵੀ ਸਾਡਾ ਪੂਰੀ ਤਰ੍ਹਾਂ ਬਿਜ਼ੀ ਰਹੇਗਾ। ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹਾਂ, ਕੁਝ ਹੀ ਮਿੰਟਾਂ ਦੇ ਵਿੱਚ ਗੁਰਪ੍ਰੀਤ ਪ੍ਰਭਾ ਆਪਣਾ ਸੈਗਮੈਂਟ ਲੈ ਕੇ ਸਾਡੇ ਨਾਲ ਸਾਂਝ ਪਾਉਣਗੇ, ਲੇਕਿਨ ਉਸ ਤੋਂ ਪਹਿਲਾਂ ਇਸ ਸਮੇਂ ਮੇਰੇ ਨਾਲ ਸ਼ਾਨ ਜੀ ਨੇ, ਸ਼ਾਨ ਜੀ ਤੋਂ ਬਾਅਦ ਬੌਬੀ ਸਿੱਧੂ ਹੋਣਾ ਨਾਲ ਕੁਝ ਮਿੰਟ ਹੋਰ ਗੱਲਬਾਤ ਕਰਾਂਗੇ, ਇਹਨਾਂ ਦਾ ਓਪੀਨੀਅਨ ਲਵਾਂਗਾ ਇਸ ਡਿਬੇਟ ਦੇ ਬਾਰੇ 'ਚ ਜੋ ਰਾਤ ਹੋਈ ਹੈ, ਔਰ ਇਸ ਸਮੇਂ ਲੇਟੈਸਟ ਸਰਵੇਖਣ ਹੈ, ਕੀ ਕਹਿ ਰਹੇ ਨੇ ਕਿ ਕੀ ਬ੍ਰੇਕਡਾਊਨ ਹੈ ਇਸ ਸਮੇਂ ਸੀਟਾਂ ਦੀ, ਉਹਦੀ ਗੱਲਬਾਤ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਸ਼ਾਨ ਜੀ ਨੇ ਗੱਲਬਾਤ ਕਰ ਲਈ ਹੈ। ਸ਼ਾਨ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਜੀ, ਬੜੀ ਮਿਹਰਬਾਨੀ ਜੀ, ਸਾਰੇ ਸਰੋਤਿਆਂ ਨੂੰ ਵੈਰੀ ਗੁੱਡ ਮਾਰਨਿੰਗ। ਸਪੈਸ਼ਲ ਵੀਕਐਂਡ ਸੇਲ, ਫਰਾਈਡੇ ਸੈਟਰਡੇ ਸੰਡੇ ਸਪੈਸ਼ਲ ਸੇਲ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਕੋਲ ਇਸ ਵੇਲੇ ਸਟੂਡੈਂਟਸ ਵਾਸਤੇ ਬਹੁਤ ਵਧੀਆ ਪਲਾਨ ਆਏ ਨੇ, ਖਾਸ ਤੌਰ ਤੇ $20 ਦਾ ਪਲਾਨ ਸ਼ੁਰੂ ਹੋ ਜਾਂਦੇ ਆ, ਬਹੁਤ ਹੀ ਵਧੀਆ ਪਲਾਨ। ਇਸ ਵੇਲੇ ਸਭ ਤੋਂ ਵਧੀਆ ਮੌਕਾ ਬੈਕ ਟੂ ਸਕੂਲ ਦੇ ਵਿੱਚ, ਤੁਸੀਂ ਆਪਣੀ ਸੇਵਿੰਗ ਕਰ ਸਕਦੇ ਹੋ ਸਟੂਡੈਂਟਸ ਵਾਸਤੇ, ਬੱਚਿਆਂ ਵਾਸਤੇ ਹੋਰ ਬਜ਼ੁਰਗਾਂ ਵਾਸਤੇ ਲੈਣਾ। ਐਮਰਜੈਂਸੀ ਫੋਨ ਘੱਟ ਯੂਜ਼ ਕਰਦੇ ਹੋ, 20-25-30 ਵਾਲੇ ਬਹੁਤ ਹੀ ਵਧੀਆ ਪਲਾਨ ਸਾਡੇ ਕੋਲ ਆਇਆ। ਇਸ ਤੋਂ ਇਲਾਵਾ ਟਰੱਕ ਡਰਾਈਵਰ ਵੀਰਾਂ ਵਾਸਤੇ ਲੌਂਗ ਡਿਸਟੈਂਸ ਕੈਨੇਡਾ ਵਾਈਡ ਅਨਲਿਮਿਟਡ ਡਾਟਾ ਪਲਾਨ ਆ ਗਿਆ ਸਾਡੇ ਕੋਲ। ਅਨਲਿਮਿਟਡ ਡਾਟਾ ਪਲਾਨ ਤੁਸੀਂ ਹੁਣ ਲੈ ਸਕਦੇ ਹੋ ਸੈਲੈਂਟ ਫਿਕਸ ਤੋਂ, ਪੂਰੇ ਕੈਨੇਡਾ ਜਿੱਥੇ ਮਰਜ਼ੀ ਜਾਓ, ਨੋ ਰੋਮਿੰਗ, ਨੋ ਲੌਂਗ ਡਿਸਟੈਂਸ. ਇਸ ਤੋਂ ਇਲਾਵਾ ਸਾਰੇ ਫੀਚਰ ਇੰਕਲੂਡ ਨੇ, ਕਾਲਰ ਆਈ ਡੀ, ਵਾਇਸ ਮੇਲ, ਟੈਕਸ ਮੈਸੇਜ ਵਗੈਰਾ ਸਭ ਕੁਝ ਫਰੀ ਨੇ ਉਹਦੇ ਵਿੱਚ ਇੰਕਲੂਡ. ਇਸ ਤੋਂ ਇਲਾਵਾ ਟਰੱਕ ਡਰਾਈਵਰ ਵੀਰਾਂ ਵਾਸਤੇ ਖਾਸ ਤੌਰ ਤੇ ਜਿਹੜੇ US ਟਰੈਵਲ ਕਰਦੇ ਆ ਕੈਨੇਡਾ ਟੂ US, US ਟੂ ਕੈਨੇਡਾ, ਅਨਲਿਮਿਟਡ ਡਾਟਾ ਪਲਾਨ ਸਾਡੇ ਕੋਲ ਆ ਗਏ ਨੇ. ਜ਼ਿਆਦਾ ਜਾਣਕਾਰੀ ਤੁਸੀਂ ਸਟੋਰ ਤੇ ਫੋਨ ਕਰਕੇ, ਸਟੋਰ ਤੇ ਪਹੁੰਚ ਕੇ ਹਾਸਲ ਕਰ ਸਕਦੇ ਹੋ. ਸੈੱਲ ਫੋਨ ਖਰੀਦਣਾ ਚਾਹੁੰਦੇ ਹੋ, ਕਿਸੇ ਵੀ ਕੰਟਰੀ ਲੈ ਕੇ ਜਾਣਾ ਚਾਹੁੰਦੇ ਹੋ, ਵਧੀਆ ਪ੍ਰਾਈਸ ਤੁਹਾਨੂੰ ਸੈੱਲ ਐਂਡ ਫਿਕਸ ਤੇ ਮਿਲਣੀ ਹੈ. ਅਸੀਂ ਗਰੰਟਿਡ ਮਾਰਕੀਟ ਪ੍ਰਾਈਸ ਟ੍ਰੀਟ ਕਰਕੇ ਦੇਵਾਂਗੇ. ਸਾਡੇ ਕੋਲ ਸਾਰੀ ਮੇਕ ਮਾਡਲ ਅਵੇਲੇਬਲ ਨੇ. ਇਸ ਤੋਂ ਇਲਾਵਾ ਸਾਡੇ ਕੋਲ ਸੈੱਲ ਫੋਨ ਦੀ ਹਰ ਕਿਸਮ ਦੀ ਐਕਸੈਸਰੀ, ਬਲੂਟੂਥ ਕਾਰ ਚਾਰਜਰ ਵਗੈਰਾ ਬਹੁਤ ਹੀ ਘੱਟ ਕੀਮਤ ਤੇ ਸਾਡੇ ਕੋਲ ਅਵੇਲੇਬਲ ਨੇ. ਔਨ ਸਾਈਟ ਰਿਪੇਅਰ ਵੀ ਸੈੱਲ ਫੋਨ ਦੀ ਅਸੀਂ ਕਰਕੇ ਦਿੰਦੇ ਹਾਂ. ਤੁਹਾਨੂੰ ਸੈੱਲ ਫੋਨ ਅਨਲਾਕ ਕਰਾਉਣਾ ਚਾਹੁੰਦੇ ਹੋ, ਸੈੱਲ ਫੋਨ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਾਰੇ ਫਿਕਸ ਤੇ ਪਹੁੰਚੋ. ਇਸ ਤੋਂ ਇਲਾਵਾ ਸਾਡੇ ਕੋਲ ਟੀ ਵੀ ਬਾਕਸਿਸ ਨੇ, ਤੁਸੀਂ ਬਹੁਤ ਹੀ ਵਧੀਆ ਸਪੈਸ਼ਲ ਡਿਸਕਾਊਂਟ ਪ੍ਰਾਈਸ ਤੇ ਇਸ ਵੇਲੇ ਟੀ ਵੀ ਬਾਕਸ ਅਸੀਂ ਦੇ ਰਹੇ ਹਾਂ. ਲੋਕੇਸ਼ਨ ਸਾਡੀ ਹੈ ਸਟੀਲਜ਼ ਐਂਡ ਟੋਰ ਰੂਮ ਇੰਟਰਸੈਕਸ਼ਨ ਤੇ, 2565 ਸਟੀਲਜ਼ ਐਵੀਨਿਊ. ਨੰਬਰ ਹੈ ਸਾਡਾ 905-790-9999, 905-790-9999. ਸੈੱਲ ਫੋਨ ਦੀ ਵਧੀਆ ਡੀਲ ਵਾਸਤੇ, ਆਪਣੇ ਸੈੱਲ ਫੋਨ ਦਾ ਬਿੱਲ ਬਚਾਉਣ ਵਾਸਤੇ ਅੱਜ ਹੀ ਸੈੱਲ ਐਂਡ ਫਿਕਸ ਤੇ ਪਹੁੰਚੋ. ਬੜੀ ਮਿਹਰਬਾਨੀ ਜੀ, ਥੈਂਕ ਯੂ ਸੋ ਮਚ.
ਥੈਂਕ ਯੂ, ਧੰਨਵਾਦ ਸ਼ਾਨ ਜੀ. ਔਰ ਬਾਬੂ ਜੀ, ਓਵਰਆਲ ਪਹਿਲਾਂ ਇਸ ਡਿਬੇਟ ਦਾ ਦੇ ਵਿੱਚ ਕਿਹੜਾ ਕੋਈ ਐਸਾ ਹੋਰ ਪੁਆਇੰਟ ਹੈ ਜਿਹੜਾ ਤੁਸੀਂ ਸੋਚਦੇ ਹੋ? ਇੰਡੀਜਨਸ ਲੋਕਾਂ ਨੂੰ ਲੈ ਕੇ ਕਾਫੀ ਸਮਾਂ ਲਾਇਆ ਗਿਆ, ਅਫੋਰਡੇਬਿਲਟੀ ਨੂੰ ਲੈ ਕੇ ਕਾਫੀ ਸਮਾਂ ਲਾਇਆ ਗਿਆ, ਕਲਾਈਮੇਟ ਚੇਂਜ ਨੂੰ ਲੈ ਕੇ ਕਾਫੀ ਸਮਾਂ ਲਾਇਆ ਗਿਆ, ਔਰ ਕਲਚਰ ਤੇ ਰੇਸਿਜ਼ਮ ਨੂੰ ਲੈ ਕੇ ਕੁਝ ਸਮਾਂ ਲਾਇਆ ਗਿਆ, ਤੇ ਇਹ ਤੋਂ ਇਲਾਵਾ ਹੋਰ ਕੁਝ ਟੌਪਿਕਸ ਨੇ ਜਿਹੜੇ ਉਹ ਟੱਚ ਕੀਤੇ ਗਏ ਨੇ. ਇਲੈਕਸ਼ਨ ਕਿਉਂ ਕਾਲ ਕੀਤੀ ਗਈ, ਪਹਿਲਾ ਹੀ ਟਫ ਕੁਐਸਚਨ ਸੀਗਾ ਜਸਟਿਨ ਟਰੂਡੋ ਦੇ ਲਈ, ਇਹ ਸਾਰੇ ਕੁਐਸਚਨ ਇਸ ਡਿਬੇਟ ਦੇ ਵਿੱਚ ਪੁੱਛੇ ਗਏ ਨੇ, ਔਰ ਸਾਰੇ ਲੀਡਰਾਂ ਨੇ ਆਪਣਾ ਆਪਣਾ ਓਪੀਨੀਅਨ ਇਸ ਦੇ ਉੱਤੇ ਦਿੱਤਾ. ਇਹ ਸਾਰੇ ਦੇ ਵਿੱਚ ਓਵਰਆਲ ਕੀ ਤੁਹਾਡਾ ਪ੍ਰਭਾਵ ਇੱਕ ਵਾਰ ਫਿਰ ਤੋਂ ਦੱਸਣਾ ਬਣਿਆ, ਤੋ 3-4 ਮਿੰਟ ਇਸ ਤੇ ਲਾਉਣੇ ਆ, ਉਸ ਤੋਂ ਬਾਅਦ ਸੀਟਾਂ ਦਾ ਅਨਾਲਿਸਿਸ ਕਰਨਾ ਕਿ ਇਸ ਸਮੇਂ ਕਿਹੜੀ ਪਾਰਟੀ ਦੇ ਹੱਥ ਕੀ ਕੁਛ ਆ ਰਿਹਾ. ਤੁਸੀਂ ਪੀਪਲਸ ਪਾਰਟੀ ਦੀ ਗੱਲ ਕੀਤੀ ਸੀ ਪਹਿਲਾਂ, ਅੱਜ ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਛਪ ਕੇ ਵੱਖ ਵੱਖ ਸਟੋਰਾਂ ਤੇ ਬਾਕਸਿਸ ਦੇ ਵਿੱਚ ਪਹੁੰਚ ਚੁੱਕਿਆ, ਔਰ ਅੱਜ ਦਾ ਜਿਹੜਾ ਸਾਡਾ ਐਡੀਟੋਰੀਅਲ ਹੈ ਉਹ ਵੀ ਇਸੇ ਟੌਪਿਕ ਦੇ ਉੱਤੇ ਹੈ ਕਿ ਕੰਜ਼ਰਵੇਟਿਵ ਦੀ ਸੌਂਕਣ, ਪੀਪਲਸ ਪਾਰਟੀ ਆਫ ਕੈਨੇਡਾ ਦੇ ਰੋਲ ਦੀ ਪੜਚੋਲ, ਇਹ ਇੱਕ ਹੋਰ ਸੌਂਕਣ ਦੇ ਤੌਰ ਦੇ ਉੱਤੇ ਪੀਪਲਸ ਪਾਰਟੀ ਕੰਜ਼ਰਵੇਟਿਵ ਦੀ ਉੱਭਰ ਕੇ ਸਾਹਮਣੇ ਆਈ ਹੈ, ਜਿਹੜੀ ਇਹਨਾਂ ਦੇ ਕੱਟੜ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ, ਅਤੇ ਇਹਨਾਂ ਦਾ ਬੇਸ ਕਮਜ਼ੋਰ ਕਰ ਰਹੀ ਹੈ, ਜਿਹਦਾ ਲਾਹਾ ਇਸ ਸਮੇਂ ਸਿੱਧੇ ਤੌਰ ਦੇ ਉੱਤੇ ਦੂਜੀ ਮੇਜਰ ਪਾਰਟੀ ਲਿਬਰਲਸ ਨੂੰ ਹੋ ਰਿਹਾ, ਜਿਹੜਾ ਤੁਸੀਂ ਵੀ ਗੱਲ ਕਰਦੇ ਹੋ. ਪਰ ਲਿਬਰਲਸ ਦੇ ਨੂੰ ਵੀ ਗ੍ਰੀਨ ਪਾਰਟੀ ਜਿੰਨੀ ਸਟਰੋਂਗ ਹੋ ਰਹੀ ਹੈ ਅਤੇ NDP ਸਟਰੋਂਗ ਹੋ ਰਹੀ ਹੈ, ਉਹ ਲਿਬਰਲਸ ਦੀ ਵੀ ਸੌਂਕਣ ਬਣ ਕੇ ਉਭਰ ਰਹੀ ਹੈ. ਸੋ ਇਹ ਇਕੱਲੀ ਨਹੀਂ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਸੌਂਕਣ ਹੈ, ਦੋਨਾਂ ਸਾਈਡਾਂ ਦੇ ਉੱਤੇ ਇਹ ਹਾਲ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਹੀ ਚੱਲਦੇ ਰਹੇ, ਇਹ ਪਾਰਟੀਆਂ ਇਸੇ ਤਰ੍ਹਾਂ ਹੀ ਥੋੜੀਆਂ ਥੋੜੀਆਂ ਉੱਪਰ ਵੱਧਦੀਆਂ ਰਹੀਆਂ, ਮੈਜੋਰਿਟੀ ਹਾਸਲ ਕਰਨੀ ਹੈ ਜਿਹੜੀ ਭਵਿੱਖ ਦੇ ਵਿੱਚ ਕਿਸੇ ਪਾਰਟੀ ਦੇ ਲਈ ਬੜੀ ਮੁਸ਼ਕਲ ਹੋਵੇਗੀ, ਔਰ ਬੜੀ ਮਿਹਨਤ ਕਰਨੀ ਪਵੇਗੀ ਮੈਜੋਰਿਟੀ ਹਾਸਲ ਕਰਨ ਦੇ ਲਈ, ਜੇਕਰ ਇਹ ਦੂਜੀਆਂ ਪਾਰਟੀਆਂ ਇਸੇ ਤਰ੍ਹਾਂ ਉੱਪਰ ਆਉਂਦੀਆਂ ਰਹੀਆਂ. ਸੋ
ਜਗਦੀਸ਼ ਜੀ, ਲੈਟਸ ਨਾਟ ਫੋਰਗੇਟ, ਇੱਕ ਆਪਾਂ ਸਭ ਤੋਂ ਵੱਡੀ ਸੌਂਕਣ ਤੋਂ ਭੁੱਲੇ ਗਏ, ਬਲੌਕ ਜਿਹੜੀ ਕਿ ਕਿਊਬੈਕ ਦੇ ਵਿੱਚ ਉਹਨੇ ਆਪਣਾ ਇੱਕ ਬੇਸ ਰੱਖਣਾ, ਤੇ ਪਹਿਲਾਂ ਹੀ ਅਗਰ 338 ਸੀਟਾਂ ਸਾਨੂੰ -30 ਸੀਟਾਂ ਪਹਿਲਾਂ ਹੀ ਚੱਲਣਾ ਪੈਂਦਾ ਵਾ. ਸੋ ਮਜੋਰਿਟੀ ਟੈਰੀਟਰੀ ਆਉਣ ਵਾਲੇ ਸਮੇਂ ਚ ਬੜੀ ਮੁਸ਼ਕਿਲ ਹੋ ਜਾਏਗੀ, ਜਿਸ ਤਰ੍ਹਾਂ ਤੁਸੀਂ ਕਿਹਾ ਹੈ.
ਔਰ ਪ੍ਰੀਮੀਅਰ ਲਗਾਓ ਵੱਲੋਂ ਇਹਨੂੰ ਆਪਣੇ ਨੂੰ ਕੰਜ਼ਰਵੇਟਿਵ ਨੂੰ ਸਪੋਰਟ ਕਰਨ ਦੇ ਨਾਲ ਕੋਈ ਫਰਕ ਪਵੇਗਾ ਅੰਡੋਰਸ ਕਰਨ ਦੇ ਨਾਲ?
ਦੇਖੋ, ਮੈਨੂੰ ਲੱਗਦਾ ਉਹਨਾਂ ਨੇ ਸਿੱਧਾ ਇੰਡੋਰਸ ਨਹੀਂ ਕੀਤਾ. ਉਹਨਾਂ ਨੇ ਜਿੱਥੇ ਗੱਲ ਕੀਤੀ ਹੈ ਕਿ ਲਿਬਰਲ NDP ਦੇ ਗ੍ਰੀਨ ਦੇ ਜਿਹੜੇ ਪਲੇਟਫਾਰਮ ਆ ਉਹ ਸਾਡੇ ਸੂਬੇ ਲਈ ਸਹੀ ਨਹੀਂ ਹੈਗੇ, ਕਿਉਂਕਿ ਫੈਡਰਲ ਕੰਟਰੋਲ ਜ਼ਿਆਦਾ ਰੱਖਣਾ ਚਾਹੁੰਦੇ ਆ, ਤੇ ਕਿਊਬੈਕ ਉਹ ਕਹਿੰਦੇ ਆਪਣੇ ਆਪ ਇੱਕ ਨੇਸ਼ਨ ਹੈਗਾ ਆ, ਕਹਿੰਦੇ ਮੈਂ ਨੈਸ਼ਨਲਿਸਟ ਹੈਗਾ ਆ, ਤੇ ਉਹਨਾਂ ਨੂੰ ਕਿਤੇ ਲੱਗ ਰਿਹਾ ਕਿ ਬਲੌਕ ਦੇ ਨੰਬਰ ਉੱਥੇ ਡਿੱਗ ਰਹੇ ਆ, ਇਸ ਲਈ ਉਹਨਾਂ ਨੇ ਉਹ ਨੰਬਰਾਂ ਕਰਕੇ ਚਿੰਤਾ ਜ਼ਾਹਿਰ ਕੀਤੀ ਆ. ਉਹਨਾਂ ਨੇ ਨੋ ਡਾਊਟ ਕੰਜ਼ਰਵੇਟਿਵ ਦਾ ਵੀ ਜਿਹੜਾ ਚਾਈਲਡ ਕੇਅਰ ਪ੍ਰੋਗਰਾਮ ਹੈ ਉਹਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਉਹਦੇ ਨਾਲ ਅਸਹਿਮਤ ਹੈਗੇ ਆ, ਪਰ ਉਹ ਉਹਨਾਂ ਨੇ ਕਿਹਾ ਕਿ ਕੰਜ਼ਰਵੇਟਿਵ ਮਾਈਨੋਰਿਟੀ ਸਾਨੂੰ ਘੱਟ ਨੁਕਸਾਨਦੇਹ ਆ, ਕਿਉਂਕਿ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ 40 ਬਿਲੀਅਨ ਦਾ ਹਾਈਵੇ ਦਾ ਉੱਥੇ ਕਿਊਬੈਕ ਦੇ ਆਲੇ ਦੁਆਲੇ ਬਣ ਰਿਹਾ ਹੈ, ਜਿਹੜਾ ਕਿ ਐਰੋ ਟੂਲ ਨੇ ਪ੍ਰੋਮਿਸ ਕਰਤਾ ਕਿ ਮੈਂ ਫੰਡ ਕਰਾਂਗਾ, ਤੇ ਉਹਦੇ ਕਰਕੇ ਜਾਂ ਹੋਰ ਗੱਲਾਂ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸਾਨੂੰ ਕੰਜ਼ਰਵੇਟਿਵ ਮਾਈਨੋਰਿਟੀ, ਪਰ ਨਾਲ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ 'ਚ ਮਾਈਨੋਰਿਟੀ ਰਹਿਣੀ ਚਾਹੀਦੀ ਹੈ ਤੇ ਕਿਊਬੈਕ ਦਾ ਬੋਲਬਾਲਾ ਤਾਂ ਹੀ ਰਹਿਣਾ ਵਾ, ਉਹਨਾਂ ਨੇ ਇਹ ਵੀ ਗੱਲ ਕਹੀ ਹੈ.
ਅੱਛਾ, ਤੁਸੀਂ ਆਪਣੀ ਇੱਕ ਪੋਸਟ ਦੇ ਵਿੱਚ ਖਿੱਚ ਕੇ ਲਿਬਰਲਸ ਨੂੰ ਮੈਜੋਰਿਟੀ ਵੱਲ ਲੈ ਗਏ ਹੋ, ਕਿਹੜੇ ਸਰਵੇਖਣਾਂ ਦੇ ਨਾਲ ਉਹਨਾਂ ਨੂੰ ਖਿੱਚ ਕੇ ਤੁਸੀਂ ਮੈਜੋਰਿਟੀ ਵੱਲ ਲੈ ਗਏ ਹੋ?
ਦੇਖੋ ਜਗਦੀਸ਼ ਜੀ, ਮੈਂ ਇਹ ਨਹੀਂ ਕਿਹਾ ਕਿ ਮੈਜੋਰਿਟੀ ਆ ਰਹੀ ਹੈ, ਮੈਂ ਕਿਹਾ ਕਿ ਮੈਜੋਰਿਟੀ ਆ ਸਕਦੀ ਹੈ ਜਾਂ ਸਟ੍ਰਾਈਕਿੰਗ ਡਿਸਟੈਂਸ ਆ ਸਕਦੇ ਆ, ਤੇ ਉਹ ਮੇਨ ਸਟਰੀਟ ਰਿਸਰਚ ਜਿਹੜੇ ਪੋਲ ਹੈ ਉਹਦੇ ਆਧਾਰ ਤੇ ਜਾਂ ਹੋਰ ਜਿਹੜੇ ਈਕੋਸ ਰਿਸਰਚ ਜਿਹੜੇ ਨੌਕਰੀਆਂ ਪੋਲਸ ਦੇ ਟ੍ਰੈਂਡ ਆਏ ਆ, ਤੇ ਉਹ ਕਾਰਨ ਉਹਦਾ ਕੀ ਹੈਗਾ ਮੈਂ ਤੁਹਾਨੂੰ ਉਹ ਦੱਸ ਦਿੰਦਾ ਹਾਂ। ਕਾਰਨ ਸਿਰਫ ਤੇ ਸਿਰਫ ਇਹ ਆ ਕਿ ਅੰਟੇਰੀਓ ਦੇ ਵਿੱਚ ਜਿੱਥੇ ਫਸਵੀਂ ਟੱਕਰ ਹੈ ਲਿਬਰਲ ਤੇ ਕੰਜ਼ਰਵੇਟਿਵ ਦੀ, ਉਹ ਆਲ ਆਫ ਅ ਸਡਨ ਜਿਹੜੀ ਪੀਪਲਸ ਪਾਰਟੀ ਆਫ ਕੈਨੇਡਾ ਉਹ ਚ ਰਿਸਰਜੈਂਸ ਹੋਈ ਹੈ, ਉਹ ਜੋ ਐਕਸਪੈਕਟੇਸ਼ਨ ਸੀ ਉਹ ਤੋਂ ਵੱਧ ਪੋਲ ਕਰ ਰਹੀ ਹੈ, ਤੇ ਉਹਦੀ ਜਿਹੜੀ ਪੋਲਿੰਗ ਹੈਗੀ ਆ ਜਿਹੜੀ ਟਾਈਟ ਰੇਸਿਸ ਮੈਨੂੰ ਲੱਗ ਰਿਹਾ ਸੀ ਕਿ ਓਕਵਿਲ ਬਰਲਿੰਗਟਨ ਜੋ ਹੋਰ ਆਲੇ ਦੁਆਲੇ ਦੀਆਂ ਜਿਹੜੀਆਂ ਕਿ ਕੰਜ਼ਰਵੇਟਿਵ ਨੂੰ ਜਾ ਸਕਦੀਆਂ ਆ, ਉਹ ਮੁੜ ਕੇ ਹਾਲਾਤ ਇਹ ਬਣ ਗਿਆ ਉਹ ਲਿਬਰਲ ਵੀ ਹੁਣ ਜਿੱਤ ਸਕਦੀ ਹੈ, ਕਿਉਂਕਿ ਉੱਥੇ ਜਿੰਨੀ ਵੀ ਵੋਟ ਲਏਗੀ ਉਹ ਕੰਜ਼ਰਵੇਟਿਵ ਦੇ ਖਾਤੇ ਚੋਂ ਜਾਏਗੀ ਪੀਪੀਸੀ ਨੂੰ। ਸੋ ਉਸ ਬੇਸ ਤੇ ਕਿਊਬੈਕ ਦੇ ਵਿੱਚ ਲਿਬਰਲ ਪਾਰਟੀ ਨੇ ਆਪਣੀ ਜਿਹੜੀ ਲੀਡ ਮੇਨਟੇਨ ਕੀਤੀ ਹੋਈ ਹੈ, ਤੇ ਅੰਟੇਰੀਓ ਦੇ ਵਿੱਚ ਉਹ ਅਗਰ ਸੈਟਿਸਫੈਕਟਰੀ ਪਰਫਾਰਮੈਂਸ ਦੇ ਦਿੰਦੀ ਹੈ ਜੋ ਲੱਗ ਰਿਹਾ ਵਾ ਇਸ ਵੇਲੇ, ਕਿਉਂਕਿ ਉਹ ਤੁਸੀਂ ਇਹ ਦੇਖੋ ਕਿ ਨੰਬਰ ਉਹਨਾਂ ਦੇ ਡਿੱਗੇ ਨਹੀਂ ਹੈਗੇ, ਸਟੇਬਲ ਰਹੇ ਆ 35-36 ਦੇ ਲਾਗੇ, ਤੇ ਕੰਜ਼ਰਵੇਟਿਵ ਦੇ ਵੀ ਅਗਰ ਇੰਨੇ ਹੈਗੇ ਆ, ਤੇ ਜ਼ਿਆਦਾਤਰ ਮਾਹਰਾਂ ਦਾ ਕਹਿਣਾ ਕਿ ਬਰਾਬਰ ਦੀ ਟੱਕਰ ਹੋਵੇ ਤਾਂ ਕੰਜ਼ਰਵੇਟਿਵ ਜੋ 5% ਉੱਤੇ ਹੋਵੇ ਤਾਂ ਉਹਨਾਂ ਨੂੰ ਫਾਇਦਾ ਹੁੰਦਾ ਆ। ਸੋ ਇਹ ਸਾਰੀਆਂ ਰੁਝਾਨ ਦੇਖਦੇ ਹੋਏ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੇ ਹੈਗੇ ਆ ਇੰਡੀਕੇਟ ਕਰਦਾ ਕਿ ਲਿਬਰਲ ਪਾਰਟੀ ਜੇ ਸਟੇਟਸ ਕੋ ਮੇਨਟੇਨ ਕਰ ਸਕਦੀ, 157 ਸੀਟਾਂ ਜਿੱਤੀਆਂ ਸੀ ਉਹਨੀਆਂ ਜਿੱਤ ਸਕਦੀ ਆ, ਕੁਛ ਇੱਕ ਪੋਸਟਰ ਮੇਨ ਸਟਰੀਟ ਰਿਸਰਚ ਤੇ ਈਕੋਜ ਵਾਲੇ ਇਸ ਦੇ ਨਾਲ ਇਸ਼ਾਰਾ ਵੀ ਦੇ ਰਹੇ ਹੋ ਸਕਦਾ ਹੈ, ਕਿਉਂਕਿ ਅੱਜ ਮੇਨ ਸਟਰੀਟ ਰਿਸਰਚ 165 ਤਾਂ ਕਹਿ ਰਿਹਾ, ਵਿਚ ਆਈ ਥਿੰਕ ਮਾਈਟ ਬੀ ਬਿਟ ਟੂ ਹਾਈ, ਪਰ ਪੋਸੀਬਿਲਿਟੀ ਹੈਗੀ ਆ ਅਗਰ ਪੀਪਲਸ ਪਾਰਟੀ ਆਫ ਕੈਨੇਡਾ ਇਹਦਾ ਇਹੋ ਜਿਹਾ ਮੋਮੈਂਟਮ ਰਿਹਾ। ਤੇ ਉਹ ਮੈਂ ਤਾਂ ਕਹਿੰਦਾ ਕੱਲ ਡਿਬੇਟ ਦੇ ਵਿੱਚ ਐਰਨ ਓਟੂਲ ਦਾ ਜਿਹੜਾ ਪੋਜ਼ਿੰਗ ਸੀਗੀ ਟੂਵਰਡਸ ਜਿਹੜੇ ਸੋ ਕਾਲਡ ਰੈਡ ਟੋਰੀਜ ਆ ਕਿ ਮੈਂ ਤੁਹਾਡੇ ਵਿੱਚੋਂ ਆ, ਮੈਂ ਹਾਰਡ ਕੋਰ ਕੰਜ਼ਰਵੇਟਿਵ ਨਹੀਂ, ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਰੈਡ ਟੋਰੀਜ ਜਾਂ ਜਿਹੜੇ ਪ੍ਰੋਗਰੈਸਿਵ ਵੋਟਰ ਤੇ ਕਿੰਨਾ ਅਸਰ ਪਾਉਣਗੇ, ਕਿਉਂਕਿ ਉਹਨਾਂ ਦੇ ਕੁਛ ਇੱਕ ਪੋਲਸੀ ਗੰਦੀ ਜਾਂ ਹੋਰ ਹੁਣ ਤਾਂ ਉਹਨੇ ਬਦਲ ਲਈ ਆਇਆ ਤੇ ਕਿੰਨਾ ਕੁ ਯਕੀਨ ਕਰਨਗੇ, ਪਰ ਮੈਨੂੰ ਡਰ ਇਹ ਹੈ ਕਿ ਕਿਤੇ ਜਿਹੜੀ ਉਹਨਾਂ ਦੀ ਆਪਣਾ ਕੋਰ ਸਪੋਰਟਰ ਸੀ ਜਿਹੜਾ ਉਹਨਾਂ ਦਾ ਜਿਹੜਾ ਕਿ ਆਪਣਾ ਐਂਟੀ ਵੈਕਸਰਸ ਨੇ ਜਾਂ ਹੋਰ ਕਿਹਦੇ ਹੁੰਦੇ ਐਂਟੀ ਲੋਕਡਾਊਨ ਵਾਲੇ ਲੋਕ ਨੇ, ਉਹ ਜਿਹੜੇ ਕਿ ਮੈਕਸੀਮ ਵਰਦੀ ਨਾਲ ਤੁਰੇ ਹੋਏ ਨੇ, ਕਿ ਉਹ ਲੋਕ ਉਹ ਜਿਹੜੇ ਉਹ ਵਾਪਸ ਘਰ ਪਰਤਣਗੇ, ਜਾਂ ਫਿਰ ਜਿਹੜੇ ਕੱਲ ਐਰਨ ਓਟੂਲ ਦੇ ਜਿਹੜੇ ਹੈਗਾ ਕਿ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਕੋਲ ਵੱਖਰਾ ਫਿਰ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਹੋਰ ਉਹਨਾਂ ਕੋਲ ਵੱਖਰੇ ਹੋਣਗੇ, ਇਹ ਗੱਲ ਮੈਟਰ ਕਰਨੀ ਆ। ਦੂਜੇ ਪਾਸੇ ਜਸਟਿਨ ਟਰੂਡੋ, ਜਗਮੀਤ ਸਿੰਘ ਨੇ ਕੱਲ ਆਪਣਾ ਸਾਰਾ ਟਾਰਗੇਟ ਜਸਟਿਨ ਟਰੂਡੋ ਨੂੰ ਰੱਖਿਆ, ਕਿਉਂਕਿ ਜਗਮੀਤ ਸਿੰਘ ਨੂੰ ਪਤਾ ਆ ਕਿ ਜਸਟਿਨ ਟਰੂਡੋ ਨੇ ਮੇਰੇ ਵੋਟਰ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ ਹੈ
ਜੀ। ਜਸਟਿਨ ਟਰੂਡੋ ਹੋਣਾ ਨੇ ਜਦੋਂ ਇਹ ਗੱਲ ਜਗਮੀਤ ਸਿੰਘ ਨੂੰ ਕਹੀ ਕਿ ਜਿਹੜੀ ਸਾਡੀ ਪਲਾਨ ਹੈ ਉਹ ਐਕਸਪਰਟਸ ਦੇ ਵੱਲੋਂ ਉਹਨੂੰ ਏ ਗ੍ਰੇਡ ਦਿੱਤਾ ਗਿਆ, ਤੁਹਾਡੀ ਪਲਾਨ ਨੂੰ ਐਫ ਗ੍ਰੇਡ ਦਿੱਤਾ ਗਿਆ। ਮੈਂ ਕਈ ਵਾਰੀ ਹੈਰਾਨ ਹੁੰਦਾ ਬੌਬੀ ਸਿੱਧੂ ਜੀ, ਪ੍ਰਤੱਖ ਜਿਹੜੇ ਫੈਕਟ ਚੈੱਕ ਦੀ ਗੱਲ ਕਰੀਏ, ਹਾਰਪਰ ਸਰਕਾਰ ਦੇ ਵੇਲੇ ਗ੍ਰੀਨ ਹਾਊਸ ਮਿਸ਼ਨ ਗੈਸਿਸ ਦਾ ਰਸਾ ਆ ਜਿਹੜਾ ਉਹ ਗ੍ਰਾਫ ਲਗਾਤਾਰ ਥੱਲੇ ਆਉਂਦਾ ਗਿਆ, ਜਦੋਂ ਦੇ ਟਰੂਡੋ ਸਾਹਿਬ ਆਏ ਨੇ ਗ੍ਰੀਨ ਹਾਊਸ ਗੈਸ ਦੇ ਮਿਸ਼ਨ ਹੈ ਜਿਹੜਾ ਪੋਲੂਸ਼ਨ ਹੈ ਉਹਦਾ ਗ੍ਰਾਫ ਲਗਾਤਾਰ ਅਪ ਜਾ ਰਿਹਾ ਹੈ, ਔਰ ਇਹ ਸਾਰਾ ਕੁਛ ਫੈਕਟ ਚੈੱਕ ਤੇ ਲਿਖਿਆ ਹੋਣ ਦੇ ਸੰਬੰਧ ਦੇ ਵਿੱਚ ਵੀ ਇਹ ਸਾਰਾ ਕੁਛ ਸਾਹਮਣੇ ਕੰਧ ਤੇ ਲਿਖਿਆ ਹੋਇਆ ਵੀ ਦੇਖਦਿਆਂ ਹੋਇਆ ਜਸਟਿਨ ਟਰੂਡੋ ਸਾਹਿਬ ਕਿੰਨੇ ਕੌਨਫੀਡੈਂਸ ਦੇ ਨਾਲ ਜਗਮੀਤ ਦੀ ਜਿਹੜੀ ਇੱਕ ਵਧੀਆ ਕਲਾਈਮੇਟ ਚੇਂਜ ਦੀ ਪਲਾਨ ਹੈ ਉਸਨੂੰ ਐਫ ਦੇ ਦਿੰਦੇ ਨੇ ਤੇ ਆਪ ਦੀ ਨੂੰ ਏ ਦੇ ਦਿੰਦੇ ਨੇ।
ਦੇਖੋ ਐਕਸਪਰਟਸ ਦੀ ਗੱਲ ਹੈ, ਮੈਂ ਤਾਂ ਹੀ ਉਹ ਕਹਿੰਦਾ ਕਾਸ਼ ਇਸ ਇਸ਼ੂ ਤੇ ਹੋਰ ਟਾਈਮ ਹੁੰਦਾ, ਉਹ ਗੱਲ ਨੀ ਹੈਗਾ ਕਿ ਸਵਾਦ ਜਿਹਾ ਨੀ ਆਇਆ, ਜਦੋਂ ਡਿਬੀਟ ਲੱਗਦਾ ਭਖਣ ਲੱਗਾ ਆ ਉਦੋਂ ਹੀ ਰੋਕ ਦਿੱਤਾ ਗਿਆ
ਜੀ। ਔਰ ਜਗਮੀਤ ਨੂੰ ਤਾਂ ਇਹ ਗੱਲ ਸਮਝਾਉਣ ਦਾ ਮੌਕਾ ਹੀ ਨਹੀਂ ਮਿਲਿਆ ਵੀ ਮੇਰੀ ਤੁਸੀਂ ਕਲਾਈਮੇਟ ਚੇਂਜ ਦੀ ਪਲਾਨ ਨੂੰ ਐਫ ਸਾਬਤ ਕਰ ਦਿਓ, ਆ ਫੈਕਟ ਚੈੱਕ ਕਰੋ ਕਿ ਤੁਹਾਡੇ ਰਾਜ ਦੇ ਵਿੱਚ ਕਿੰਨਾ ਪੋਲੂਸ਼ਨ ਵਧਿਆ ਆ।
ਮੈਂ ਬਿਲਕੁਲ ਜੀ, ਮੈਨੂੰ ਇਹ ਜਦੋਂ ਹੋਇਆ ਉਸ ਵੇਲੇ ਮੈਂ ਖੁਦ ਮਹਿਸੂਸ ਕੀਤਾ ਕਿ ਜਿਹੜਾ ਇਹ ਫਾਰਮੈਟ ਆ, ਫਾਰਮੈਟ ਕਰਕੇ ਦੇਖੋ ਹਰ ਇੱਕ ਲੀਡਰ, ਕਿਤੇ ਜਸਟਿਨ ਟਰੂਡੋ ਨੂੰ ਮੌਕਾ ਨਹੀਂ ਮਿਲਿਆ, ਕਿਤੇ ਜਗਮੀਤ ਸਿੰਘ ਨੂੰ ਨਹੀਂ ਮਿਲਿਆ, ਕਦੇ ਕਿਸੇ ਹੋਰ ਨੂੰ ਨਹੀਂ ਮਿਲਿਆ, ਪਰ ਉਸ ਵੇਲੇ ਜਿਹੜੇ ਇਹ ਬਹੁਤ ਪ੍ਰਾਈਮ ਵੱਡਾ ਐਗਜ਼ਾਮਪਲ ਆ ਕਿ ਜਦੋਂ ਲੱਗਦਾ ਸੀ ਕਿ ਹੁਣ ਇਹ ਇਸ਼ੂ ਤੇ ਹੀਟਡ ਆਰਗੂਮੈਂਟ ਹੋ ਸਕਦਾ ਆ, ਕੋਈ ਕੱਢਣ ਪਾਉਣ ਨੂੰ ਚੀਜ਼ ਨਿਕਲ ਸਕਦੀ ਹੈ, ਤਾਂ ਉਦੋਂ ਹੀ ਰੋਕ ਦਿੱਤਾ ਗਿਆ। ਸੋ ਇਹ ਫਾਰਮੈਟ ਦੀ ਬਹੁਤ ਵੱਡੀ ਮੇਰਾ ਕਮਜ਼ੋਰੀ ਸੀ।
ਆਲਰਾਈਟ, ਥੈਂਕ ਯੂ। ਸੋ ਕੁੱਲ ਮਿਲਾ ਕੇ ਮੇਰਾ ਵੀ ਇਹ ਮੰਨਣਾ ਕਿ ਡਿਬੇਟ ਦੇ ਨਾਲ ਬਹੁਤਾ ਕਿਸੇ ਦੇ ਨਾ ਹੱਕ 'ਚ ਨਾ ਕਿਸੇ ਦੇ ਵਿਰੋਧ ਦੇ ਵਿੱਚ ਆਵੇਗੀ। ਸੋ ਇੱਕ ਪੰਜਾਬੀ 'ਚ ਜੇ ਅਸੀਂ ਮਾਫ਼ ਕਰਨਾ ਮੇਰੀ ਲੈਂਗੁਏਜ, ਜਾਬਾਂ ਦਾ ਪੇੜ ਹੋ ਚੁੱਕਿਆ ਆ, ਔਰ ਉਸ ਤੋਂ ਬਾਅਦ ਜਿਹਨੇ ਡਿਸਾਈਡ ਕਰਨਾ ਕੋਈ ਮੁੱਦਾ ਕਿਸੇ ਦੇ ਸਮਝ ਨਹੀਂ ਆਏਗਾ। 2 ਘੰਟੇ ਐਨ ਟਿਕ ਟਿਕੀ ਲਾ ਕੇ ਦੇਖਿਆ ਸਾਰਾ ਕੁਛ, ਬਈ ਕੀ ਬੋਲ ਰਹੇ ਆ, ਕਿੱਦਾਂ ਬੋਲ ਰਿਹਾ, ਕੀ ਗੱਲ ਕਰ ਰਹੇ ਆ। ਪਰ ਜਿਹੜੇ ਆਪਣੇ ਜਦੋਂ ਪੰਚ ਲਾਈਨ ਦਾ ਮੌਕਾ ਆਉਂਦਾ ਸੀਗਾ ਕਿ ਹੁਣ ਇੱਕ ਲੀਡਰ ਦੂਜੇ ਦੇ ਪੰਚ ਜਿਹੜਾ ਮਾਰਨ ਦੇ ਲਈ ਤਿਆਰ ਹੈ, ਵਿੱਚ ਹੀ ਉਹ ਸਾਚੀ ਕੌਲ ਉਹ ਬੋਲ ਪੈਂਦੀ, ਨੋ ਨੋ ਸਟਾਪ ਦੈਟ ਲੀਡਰ, ਆਈ ਡੋਨਟ ਨੋ, ਮੇ ਬੀ ਉਸ ਤੋਂ ਬਾਅਦ ਮਾਈਕ ਬੰਦ ਕਰ ਦਿੱਤੇ ਜਾਂਦੇ ਸੀ ਲੀਡਰਾਂ ਦੇ, ਉਸ ਤੋਂ ਬਾਅਦ ਇਕਦਮ ਸ਼ਾਂਤੀ ਹੋ ਜਾਂਦੀ ਸੀਗੀ।
ਨਹੀਂ, ਜਦੋਂ ਮੈਨੂੰ ਲੱਗਦਾ ਲੀਡਰ ਨੇ ਪੰਜ ਮਾਰਨਾ, ਮੈਨੂੰ ਉਹ ਸਾਚੀ ਕਾਲ ਦੀ ਆਵਾਜ਼ ਸੁਣਨ ਲੱਗ ਜਾਂਦੀ ਸੀ, ਉਹ ਬੋਲ ਪੈਂਦੀ ਸੀ ਵਿੱਚ।
ਬਿਲਕੁਲ,
ਉਹ ਜਿਹੜਾ ਸੀ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਸੀ। ਕਈ ਵਾਰੀ ਡਿਬੇਟਸ ਦੇ ਵਿੱਚ ਸਿਆਣਾ ਮੋਡਰੇਟਰ ਹੋਵੇ, ਉਹ ਉਹਨਾਂ ਨੂੰ ਖੁੱਲ੍ਹ ਦੇਣ ਦਾ ਜਾਣ ਕਿ ਥੋੜਾ ਕੈਰੀ ਆਨ। ਫ੍ਰੈਂਚ ਡਿਬੇਟ ਤੇ ਖਾਸ ਕਰਕੇ ਟੀਵੀ ਇਹਦਾ ਹੁੰਦਾ ਨਾ, ਜਿਹੜਾ ਉੱਥੇ ਇੱਕ ਨਿੱਜੀ ਚੈਨਲ ਦਾ, ਬਹੁਤ ਅੱਜ ਮਾਹਰ ਕਹਿ ਰਹੇ ਆ ਕਿ ਇਸ ਵੇਲੇ ਸ਼ਾਇਦ ਟਾਈਮ ਆ ਗਿਆ ਕਿ ਇੰਗਲਿਸ਼ ਦਾ ਜਿਹੜਾ ਡਿਬੇਟ ਹੁੰਦਾ ਆ ਉਹਦਾ ਉਹਨਾਂ ਠੇਕਾ ਜਿਹੜਾ ਟੀਵੀ ਨੂੰ ਦੇ ਦੇਣਾ ਚਾਹੀਦਾ ਕਿ ਉਹੀ ਕੰਡਕਟ ਕਰਨ। ਦੇ ਡੂ ਐਨ ਐਕਸਲੈਂਟ ਜੋਬ। ਸੋ ਉਹ ਖੈਰ ਉੱਥੇ ਬੰਦੇ ਵੀ 4 ਸੀਗੇ, ਹੁਣ ਇੰਨੇ ਨਹੀਂ ਹੁੰਦੇ, ਉਹਦੇ ਵਿੱਚ ਬਲੌਕ ਐਨ ਡੀ ਪੀ ਕੰਜ਼ਰਵੇਟਿਵ ਤੇ ਲਿਬਰਲ ਲੀਡਰ 4 ਹੀ ਸੀਗੇ,
ਇੱਕ ਐਨੀਮੀ ਪੌਲ ਨਹੀਂ ਸੀਗੀ ਉਹਦੇ ਵਿੱਚ। ਯੈਸ
ਜੀ ਜੀ, ਪਰ ਉਹਦੇ ਨਾਲ ਇਹ ਕਿ ਮੈਂ ਨਾ ਇੱਕ ਵੀ ਬੰਦਾ ਕਰ ਜਾਵੇ ਫਰਕ ਪੈਂਦਾ, ਕਿ ਮੈਂ ਸੀਰੀਅਸ ਇਹ ਮੰਨਦਾ ਕਿ ਇਹਨਾਂ ਨੂੰ ਉੱਥੇ ਦਾ ਜਿਹੜਾ ਕ੍ਰਾਈਟੀਰੀਆ ਥੋੜਾ ਜਿਹਾ ਸਖਤ ਕਰਨਾ ਪੈਣਾ ਆ। ਦੇਖੋ ਗ੍ਰੀਨ ਪਾਰਟੀ ਠੀਕ ਹੈ, ਕਿਸ਼ੂ ਨੈਸ਼ਨਲ ਪਾਰਟੀ ਆ, ਇਸ ਵਾਰ ਕੈਂਡੀਡੇਟ ਵੀ ਉਹਨਾਂ ਨੇ ਹਰ ਜਗ੍ਹਾ ਖੜੇ ਨਹੀਂ ਕੀਤੇ, ਆਪਣੇ ਪੋਲਿੰਗ ਵੀ ਉਹਨਾਂ ਦੀ ਅੱਛੀ ਨਹੀਂ ਹੈਗੀ। ਸੋ ਇਟਸ ਨਾਟ ਫੇਅਰ ਕਿ ਲੋਕੀ ਜਦੋਂ ਅਗਲਾ ਜਿਹੜਾ ਪ੍ਰਸਪੈਕਟਿਵ ਪ੍ਰਧਾਨ ਮੰਤਰੀ ਨੂੰ ਦੇਖਣਾ ਚਾਹੁੰਦੇ ਆ ਕਿ ਓ ਟੂਲ ਜਾਂ ਜਸਟਿਨ ਟਰੂਡੋ ਜਾਂ ਜਗਮੀਤ ਸਿੰਘ ਦਾ ਗੱਲ ਬਣ ਸਕਦੀ ਹੈ, ਤੇ ਉੱਥੇ ਉਹਨਾਂ ਨੂੰ ਓਨਾ ਟਾਈਮ ਮਿਲੇ ਜਿੰਨਾ ਕਿ ਗ੍ਰੀਨ ਪਾਰਟੀ ਲੀਡਰ ਨੂੰ ਮਿਲਿਆ। ਇਟਸ ਨਾਟ ਫੇਅਰ।
ਥੈਂਕ ਯੂ ਬਾਬੂ ਜੀ, ਧੰਨਵਾਦ। ਲੈਲਾ ਫਰਨਾਂਡੀਜ਼ ਕਲੀਅਰ ਵਿਨਰ ਆ, ਜਿਹੜੀ ਉਹ ਰਾਤੀ ਦਰਸਾਈ ਜਾ ਰਹੀ ਹੈ। ਇੱਕੋ ਸਾਹ ਦੇ ਵਿੱਚ ਸਪੋਰਟਸ ਦੇ ਨਾਲ ਦੀ ਨਾਲ ਕਰੋਨਾ ਦੇ ਨੰਬਰ ਅਪਡੇਟ ਕਰ ਦਿਓ।
ਹਾਂਜੀ ਬਿਲਕੁਲ, ਇੱਕੋ ਸਾਹ ਦੇ ਵਿੱਚ ਕਰ ਦੇਣੇ ਆ ਜੀ। ਮੈਂ ਤਾਂ ਡਿਬੇਟ ਦੇਖਿਆ ਹੀ ਨਹੀਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜੀ, ਲੇਲਾ ਫਰਨਾਂਡੀਜ਼ ਦਾ ਮੈਚ ਦੇਖਿਆ, ਔਰ ਪੂਰਾ ਚੋਟੀ ਦਾ ਮੈਚ ਸੀਗਾ ਜੀ। ਨੰਬਰ 73 ਨੇ ਉਹ ਦੁਨੀਆ ਦੇ ਵਿੱਚ, ਤੇ ਫਾਈਨਲ ਦੇ ਵਿੱਚ ਪਹੁੰਚ ਗਏ ਨੇ। ਔਰ ਫਾਈਨਲ ਇਸ ਤੋਂ ਵੀ ਵਧੀਆ ਹੋਣਾ ਜਗਦੀਸ਼ ਜੀ, ਕਿ ਫਾਈਨਲ ਦੇ ਵਿੱਚ ਉਹਨਾਂ ਦਾ ਮੁਕਾਬਲਾ ਜਿਹੜਾ ਹੋਣਾ ਐਮਆਰ ਰਾਜੂ ਕੈਨੋ ਦੇ ਨਾਲ ਹੋਣਾ। ਉਹ ਵੀ ਕੈਨੇਡੀਅਨ ਬੋਰਨ ਸੀਗੇ, ਬਟ ਸ਼ੀ ਮੂਵ ਟੂ ਇੰਗਲੈਂਡ ਜਦੋਂ 2 ਸਾਲ ਦੇ ਸੀਗੇ। ਸੋ 18 ਸਾਲ ਤੇ 19 ਸਾਲ ਦੋਨੋਂ ਲੜਕੀਆਂ, ਜਿਨ੍ਹਾਂ ਦੀ ਕੋਈ ਬਹੁਤੀ ਦੁਨੀਆਂ ਦੇ ਵਿੱਚ ਪਹਿਚਾਣ ਨਹੀਂ ਸੀਗੀ। ਰੈਡੂ ਕੈਨੂ 338ਵਾਂ ਨੰਬਰ ਸੀ ਉਹਨਾਂ ਦਾ ਦੁਨੀਆਂ ਦੇ ਵਿੱਚ, ਤੇ ਹੁਣ 150ਵਾਂ ਸੀਗਾ ਜਦੋਂ ਇਹ ਟੂਰਨਾਮੈਂਟ ਸਟਾਰਟ ਹੋਇਆ, ਤੇ ਲੇਲਾ ਫਰਨਾਂਡੀਜ਼ ਦਾ 73ਵਾਂ ਨੰਬਰ। ਸੋ 1 ਨੰਬਰ 2 ਨੰਬਰ ਟੌਪ 10 ਸੀਡਰ ਜਿਹੜੇ ਸਾਰਿਆਂ ਨੂੰ ਇਹਨਾਂ ਨੇ ਹਰਾ ਦਿੱਤਾ ਜੀ। ਸੋ ਹੁਣ ਮੁਕਾਬਲਾ ਸੰਡੇ ਨੂੰ ਸੈਟਰਡੇ ਵਾਲੇ ਦਿਨ ਹੋਣਾ, ਦੇਖਦਾ ਜੀ ਬਾਜੀ ਕੌਣ ਮਾਰਦਾ, ਲੇਲਾ ਫਰਨਾਂਡੀਜ਼ ਵਰਸਿਸ ਐਮਆਰ ਰਾਜੂ ਕੈਨੋ। ਦੋਨਾਂ ਦਾ ਕਿਤੇ ਨਾਮ ਨਹੀਂ ਸੀਗਾ ਕਿ ਦੇ ਕੈਨ ਬੀ ਦਾ ਵਿਨਰ। ਇਸ ਤੋਂ ਬਿਨਾਂ ਇੱਕ ਹੋਰ ਅਪਡੇਟ ਕਰ ਦਿੰਦਾ ਜੀ ਕਿ USA ਦੇ ਕ੍ਰਿਕਟਰ ਜਸਕਰਨ ਮਲਹੋਤਰਾ, ਉਹਨਾਂ ਦਾ ਜਿਹੜਾ ਮੈਚ ਸੀਗਾ ਜੀ ਪਪੂਆ ਨਿਊ ਜੀਨੀ ਦੇ ਨਾਲ, ਉਹਦੇ ਵਿੱਚ ਉਹਨਾਂ ਨੇ 6 ਬਾਲਾਂ ਦੇ ਵਿੱਚ 6 ਛੱਕੇ ਲਗਾਏ ਨੇ। ਸੋ ਯੁਵਰਾਜ ਸਿੰਘ ਤੋਂ ਬਾਅਦ, ਹਰਸ਼ਲ ਗਿਬਸ ਤੋਂ ਬਾਅਦ, ਕੈਰਨ ਪੋਲਾਰਡ ਤੋਂ ਬਾਅਦ ਇਹ ਚੌਥੇ ਪਲੇਅਰ ਦੁਨੀਆਂ ਦੇ ਵਿੱਚ ਬਣ ਗਏ ਨੇ ਜੀ ਜਿਨ੍ਹਾਂ ਨੇ 6 ਬਾਲਾਂ ਦੇ ਵਿੱਚ 6 ਛੱਕੇ ਇੰਟਰਨੈਸ਼ਨਲ ਲੈਵਲ ਤੇ ਮਾਰੇ ਨੇ। ਔਰ ਲਾਸਟ ਬਟ ਨਾਟ ਦਾ ਲੀਸਟ, ਇਹ ਵੀ ਦੱਸ ਦਿੰਦਾ ਜੀ ਕਿ ਇੰਡੀਆ ਤੇ ਇੰਗਲੈਂਡ ਦਾ ਜਿਹੜਾ 5ਵਾਂ ਟੈਸਟ ਮੈਚ ਅੱਜ ਸ਼ੁਰੂ ਹੋਣਾ ਸੀਗਾ, ਉਹ ਜਿਹੜਾ ਜੀ ਸ਼ੁਰੂ ਨਹੀਂ ਹੋਇਆ, ਉਹ ਮੈਚ ਕੈਂਸਲ ਕਰ ਦਿੱਤਾ ਗਿਆ। ਨਵੀਂ ਡੇਟ ਉਹਦੀ BCCI ਤੇ ECB ਬੈਠ ਕੇ ਜਿਹੜੇ ਨੇ ਜੀ ਉਹ ਰੀਸਕੈਡਿਊਲ ਕਰਨਗੇ। ਰੀਜ਼ਨ ਇਹ ਸੀਗਾ ਕਿ ਇੰਡੀਅਨ ਜਿਹੜਾ ਕੈਂਪ ਸੀਗਾ ਜੀ ਉਹਦੇ ਵਿੱਚ ਕੋਵਿਡ ਦੇ ਕੇਸਿਸ ਹੋਏ ਸੀਗੇ। ਸੋ ਇਸ ਕਰਕੇ ਦੇ ਡਿਡ ਨਾਟ ਫੀਲ ਕੰਫਰਟੇਬਲ ਕਿ ਦੇ ਗੋ ਐਂਡ ਪਲੇ ਆ ਇੰਟਰਨੈਸ਼ਨਲ ਮੈਚ। ਸੋ ਇਹਦੀ ਜਿਹੜੀ ਨਵੀਂ ਡੇਟ ਹੈ ਜੀ, ਉਹ ਲੇਟਰ ਡੇਟ ਤੇ ਅਨਾਊਂਸ ਕੀਤੀ ਜਾਵੇਗੀ
ਜੀ। ਔਰ ਇਸ ਤੋਂ ਬਾਅਦ ਹੋਰ ਕੋਈ ਖਬਰ ਹੈ ਸਪੋਰਟਸ ਦੇ ਨਾਲ?
ਸਪੋਰਟਸ
ਦੌਰਾਨ ਠੀਕ ਹੈ ਕਰੋਨਾ ਨੰਬਰ ਦੇ ਉੱਤੇ ਚੱਲੀਏ ਆਪਾਂ ਹੁਣ।
ਬਿਲਕੁਲ ਜੀ, ਔਰ ਕਰੋਨਾ ਦੇ ਜਿਹੜੇ ਨੰਬਰ ਨੇ ਉਹ ਵੀ ਆਪਾਂ ਸਿਰਫ ਕੈਨੇਡਾ ਦੇ ਦੱਸਦੇ ਹਾਂ ਜੀ, 4184 ਨਵੇਂ ਕੇਸ ਕੱਲ੍ਹ ਆਏ ਨੇ, ਓਨਟੇਰੀਓ ਦੇ ਵਿੱਚ 798 ਕੇਸ, 10 ਡੈਥਸ, ਕਿਊਬੈਕ ਦੇ ਵਿੱਚ 703 ਨਵੇਂ ਕੇਸ, 1 ਡੈਥ, ਸਸਕੈਚੁਅਨ ਦੇ ਵਿੱਚ 286, ਬੀਸੀ ਦੇ ਵਿੱਚ 774 ਤੇ 5 ਡੈਥਸ, ਅਲਬਰਟਾ ਦੇ ਵਿੱਚ 1511 ਤੇ 9 ਜਿਹੜੀਆਂ ਨੇ ਜੀ ਡੈਥਸ, ਐਂਡ ਕਰੰਟਲੀ ਵੀ ਹੈਵ 37,721 ਐਕਟਿਵ ਕੇਸਿਸ ਇਨ ਕੈਨੇਡਾ, ਤੇ 6056 ਜਿਹੜੇ ਨੇ ਜੀ ਉਹ ਓਨਟੇਰੀਓ ਦੇ ਵਿੱਚ ਨੇ। ਤੁਸੀਂ ਕੈਰੀ ਔਨ ਰੱਖੋ ਜੀ, ਪ੍ਰੋਗਰਾਮ ਬੰਪ ਟੂ ਬੰਪ ਹੈ, ਐਂਡ ਵੀ ਵਿਲ ਟਾਕ
ਟੂ ਯੂ। 416-669-1423 ਗੁਰਪ੍ਰੀਤ ਭੁੱਬਾ ਜੀ ਦਾ ਨੰਬਰ ਹੈ, ਤੁਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਹੈ ਪ੍ਰੋਪਰਟੀ ਖਰੀਦਣ ਵੇਚਣ ਦੇ ਲਈ ਇਹਨਾਂ ਦੀ ਨਵੀਆਂ ਲਿਸਟਿੰਗ ਦੇ ਲਈ, 416-669-1423। ਥੈਂਕ ਯੂ ਗੁਰਪ੍ਰੀਤ,
ਧੰਨਵਾਦ
ਜੀ। ਮਹਿਕ ਭਟਨਾਗਰ ਸਾਹਿਬ ਨੇ ਸਾਡੇ ਨਾਲ ਜੀ ਐਨ ਈ ਮੋਰਗੇਜ ਤੋਂ, ਔਰ ਇਹਨਾਂ ਦੀ ਗੱਲਬਾਤ ਤੋਂ ਰਾਈਟ ਵੇ ਬਾਅਦ ਸਾਡੇ ਨਾਲ ਬ੍ਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਦੇ ਕੈਂਡੀਡੇਟ ਜਗਦੀਪ ਸਿੰਘ ਗੱਲਬਾਤ ਕਰਨਗੇ, ਤੇ ਉਸ ਤੋਂ ਇਲਾਵਾ ਤੁਹਾਡੀਆਂ ਕਾਲਾਂ ਵੀ ਅਸੀਂ ਔਨ ਦੀ ਏਅਰ ਕਰਾਂਗੇ। ਮਹਿਕ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਵੈਰੀ ਗੁੱਡ ਵੈਰੀ ਗੁੱਡ।
ਕਿੱਦਾਂ ਚੱਲੀ ਜਾ ਰਿਹਾ ਕੰਮ?
ਇਲੈਕਸ਼ਨ ਦੇ ਦਿਨ ਨੇ, ਸਾਨੂੰ ਇਹ ਇਲੈਕਸ਼ਨ ਦੇ ਦਿਨ ਜਿਹੜੇ ਤੀਆਂ ਅਰਗੇ ਹੁੰਦੇ ਨੇ, ਤੇ ਇਹਦੇ ਚ ਆਪਣਾ ਥੋੜਾ ਜਿਹਾ ਮਜ਼ਾ ਲੈ ਲਈਦਾ ਲੀਡਰਾਂ ਦੀਆਂ ਗੱਲਾਂ ਬਾਤਾਂ ਕਰ ਕਰਕੇ, ਤੇ ਥੋੜੀ ਜਿਹੀ ਪੜਾਸ ਨਿਕਲੀ ਰਹਿੰਦੀ ਹੈ, ਤੇ ਸਿਹਤ ਠੀਕ ਰਹਿੰਦੀ ਹੈ।
ਨਹੀਂ, ਸਿਹਤ ਠੀਕ ਰੱਖੋ, ਸਿਹਤ ਉਦਾਂ ਵੀ ਠੀਕ ਰਹਿੰਦੀ ਆ।
ਜਦੋਂ ਸ਼ੁਰੂ ਚ ਇੱਕ ਦੋ ਵਾਰ ਸਟ੍ਰੈਸ ਲੈ ਗਿਆ ਸੀਗਾ ਇਲੈਕਸ਼ਨ ਦੇ ਵਿੱਚ, ਇਲੈਕਸ਼ਨਾਂ ਦੇ ਦੌਰਾਨ, ਤਾਂ ਇੱਕ ਪੁਰਾਣੇ ਪੋਲੀਟੀਸ਼ੀਅਨ ਨੇ ਮੈਨੂੰ ਗੱਲ ਆਖੀ ਸੀ, ਟੇਕ ਇਟ ਐਜ ਐਂਟਰਟੇਨਮੈਂਟ, ਵਾਂਸ ਯੂ ਵਿਲ ਸਟਾਰਟ ਟੇਕਿੰਗ ਇਟ ਐਜ ਐਂਟਰਟੇਨਮੈਂਟ, ਦੈਨ ਇਟ ਵਿਲ ਬੀ ਏ ਨੈਵਰ ਐਂਡਿੰਗ ਐਂਟਰਟੇਨਮੈਂਟ। ਸੋ ਮੇਰੇ ਲਈ ਅੱਜ ਕੱਲ ਇਹ ਨੈਵਰ ਐਂਡਿੰਗ ਐਂਟਰਟੇਨਮੈਂਟ ਹੈ। ਸੋ ਚਾਹੇ ਰਾਤ ਦੀ ਡਿਬੇਟ ਦੇਖਣੀ ਹੈ, ਇਟ ਵਾਜ ਲਾਈਕ ਐਂਟਰਟੇਨਮੈਂਟ
ਫੋਰ ਮੀ। ਐਂਟਰਟੇਨਮੈਂਟ ਠੀਕ ਹੀ, ਮੈਂ ਵੀ ਦੇਖੀ ਸੀ ਕੱਲ।
ਮਾਈਕ ਭਟਨਾਗਰ ਸਾਹਿਬ ਸਾਡੇ ਨਾਲ ਨੇ ਜੀ ਐਨ ਈ ਮੋਰਗੇਜ ਤੋਂ। ਭਟਨਾਗਰ ਸਾਹਿਬ, ਇਹ ਦੱਸੋ, ਸੈਕਿੰਡ ਮੋਰਗੇਜ ਦੇ ਬਾਰੇ ਚ ਕਾਫੀ ਚਰਚਾ ਚੱਲਦੀ ਰਹਿੰਦੀ ਹੈ ਕਿ ਅਸੀਂ ਸੈਕਿੰਡ ਮੋਰਗੇਜ ਲੈ ਲਈਏ, ਦੂਜੀ ਪ੍ਰੋਪਰਟੀ ਅਸੀਂ ਬੁੱਕ ਕਰਾਉਣਾ ਚਾਹੁੰਦੇ ਹਾਂ, ਘਰ ਸਾਡਾ ਆਲਮੋਸਟ ਪੇਡ ਆਫ ਹੈ, ਜਾਂ ਫਿਰ ਸਾਨੂੰ ਸਾਡੇ ਸਿਰ ਕ੍ਰੈਡਿਟ ਕਾਰਡਸ ਤੇ ਹੋਰਾਂ ਤੇ ਡੈਟ ਕਾਫੀ ਚੜ ਗਿਆ, ਤੇ ਉਹਨੂੰ ਪੇ ਆਊਟ ਕਰਨ ਦੇ ਲਈ ਸੈਕਿੰਡ ਮੋਰਗੇਜ ਚਾਹੀਦੀ ਹੈ। ਸੋ ਸੈਕਿੰਡ ਮੋਰਗੇਜ ਦੇ ਬਾਰੇ ਚ ਅਪਡੇਟ ਕਰੋ ਸਾਡੇ ਸਰੋਤਿਆਂ ਨੂੰ।
ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਜੀ ਐਨ ਈ ਟੀਮ ਤੇ ਮੇਰੇ ਵੱਲ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੀਦਾ। ਸਭ ਤੋਂ ਵੱਡੀ ਗੱਲ, ਗੁੱਡ ਮਾਰਨਿੰਗ। ਤੇ ਜਿਹੜੀ ਹੈ ਸੈਕਿੰਡ ਮੋਰਗੇਜ ਦੀ ਸਰ ਗੱਲ ਹੈਗੀ ਆ, ਉਹ ਉਨ ਸਰੋਤਿਆਂ ਲਈ ਹੈਗੀ ਆ ਜਿਨ੍ਹਾਂ ਦੀ ਹਜੇ ਕਰੰਟ ਮੋਰਗੇਜ ਚੱਲਦੀ ਹੈ ਬੈਂਕਾਂ ਤੋਂ, ਜਿਨ੍ਹਾਂ ਨੇ ਉਹ ਨੀ ਚਾਹੁੰਦੇ ਵੀ ਆਪਾਂ ਆਪਣੀ ਜਿਹੜੀ ਮੋਰਗੇਜ ਹੈ ਤੋੜੀਏ, ਕਿਉਂਕਿ ਉਹਨਾਂ ਨੂੰ ਪੈਨਲਟੀ ਬਹੁਤ ਪੈਣੀ ਆ ਉਸ ਸੂਰਿਆਤਿਆਲ ਨਾ ਹਿਸਾਬ ਨਾਲ। ਉਹਨਾਂ ਨੂੰ ਅਸੀਂ ਕਹਿੰਦੇ ਵੀ ਤੁਸੀਂ ਸੈਕਿੰਡ ਮੋਰਗੇਜ ਲੈ ਲਓ ਸਾਲ ਭਰ ਲਈ, ਜਿਹੜੀ ਜਦੋਂ ਤੁਹਾਨੂੰ ਪੈਸੇ ਥੋੜੇ ਘੱਟ ਚਾਹੀਦੇ ਹੁੰਦੇ, 50,000 ਤੋਂ ਲੈ ਕੇ 2-3 ਲੱਖ ਚਾਹੀਦੇ ਹੁੰਦੇ, ਉਹਦੇ ਵਿੱਚ ਤੁਸੀਂ ਪੈਨਲਟੀਆਂ ਪਾ ਕੇ ਤੇ ਖਰਚੇ ਪਾ ਕੇ ਤੁਹਾਨੂੰ ਫਾਇਦਾ ਨਹੀਂ ਹੋਣਾ, ਤੁਸੀਂ ਸੈਕਿੰਡ ਮੋਰਗੇਜ ਲੈ ਸਕਦੇ ਹੋ। ਸੈਕਿੰਡ ਮੋਰਗੇਜ ਸਾਡਾ ਸਟਾਰਟ ਹੋ ਰਿਹਾ ਜੀ 6.99% ਤੋਂ
ਜੀ। ਸੋ ਤੇ ਗੋ ਅਹੈਡ,
6.99% ਤੋਂ ਆਪਾਂ ਰੇਟ ਸਟਾਰਟ ਕਰ ਰਹੇ ਹਾਂ, ਤੇ ਇਹਦੇ ਵਿੱਚ ਆਪਾਂ ਆਪਣੇ ਜਿਹੜੇ ਪੇਪਰ ਵਰਕ ਹੁੰਦਾ ਜੀ ਬਹੁਤ ਘੱਟ ਹੁੰਦਾ, ਠੀਕ ਹੈ ਜੀ। ਬੇਸਿਕਲੀ ਤੁਹਾਡੀ ਅਪਰੇਜ਼ਲ ਮੰਗੀ ਜਾਂਦੀ ਆ, ਤੁਹਾਡੀ ਕਰੰਟ ਮੋਰਗੇਜ ਸਟੇਟਮੈਂਟ ਮੰਗੀ ਜਾਂਦੀ ਆ, ਤੇ ਇੱਕ ਤੁਹਾਡਾ ਟੈਕਸਿਸ ਦਾ ਡਾਕੂਮੈਂਟ ਮੰਗਿਆ ਜਾਂਦਾ ਹੈ, ਕਿਉਂਕਿ ਮੇਕ ਸ਼ੋਰ ਕਰਨੂੰ ਵੀ ਦੇਰ ਇਜ਼ ਨੋ ਬੈਕ ਟੈਕਸ ਹੋਈ, ਠੀਕ ਹੈ ਜੀ। ਤੇ ਜੇ ਆਪਣੇ ਕੋਲ ਆਹ ਮਿਲ ਜਾਂਦਾ ਤੇ ਅਸੀਂ ਹਫ਼ਤੇ ਭਰ ਦੇ ਵਿੱਚ ਤੁਹਾਡੀ ਪੂਰੀ ਫਾਈਨੈਂਸਿੰਗ ਕਰਾ ਕੇ ਤੁਹਾਨੂੰ ਪੈਸੇ ਦਵਾ ਸਕਦੇ ਹਾਂ, ਤੇ ਇਹਦੇ ਵਿੱਚ ਤੁਹਾਨੂੰ ਕੋਈ ਏਡੀ ਕੋਈ ਹੈਡੇਕ ਨਹੀਂ ਹੋਣੀ, ਤੁਸੀਂ ਆਪਣਾ ਪੈਸਾ ਯੂਜ ਕਰੋ ਜਿੱਦਾਂ ਮਰਜ਼ੀ। ਤੇ 8-9 ਮਹੀਨੇ ਬਾਅਦ ਜੇ ਤੁਹਾਡਾ ਕ੍ਰੈਡਿਟ ਵੀ ਠੀਕ ਹੋ ਜਾਂਦਾ, ਤੁਹਾਡੀ ਟੈਕਸ ਪੇ ਹੋ ਜਾਂਦੇ ਆ, ਜਾਂ ਤੁਸੀਂ ਰੀਫਾਈਨੈਂਸ ਕਰੋ ਕੀ ਆ ਆਪਣਾ ਘਰ ਲਈ ਜੇ ਡਾਊਨ ਪੇਮੈਂਟ ਚਾਹੀਦੀ, ਉਹਦੇ ਲਈ ਜਿਹੜੀ ਵੀ ਨੀਡ ਲਈ ਤੁਹਾਨੂੰ ਪੈਸੇ ਚਾਹੀਦੇ ਆ ਉਹ ਹੋ ਜਾਂਦਾ, ਅਸੀਂ ਉਹਨੂੰ ਰੀਫਾਈਨੈਂਸ ਕਰਕੇ ਇੱਕ ਪਾਸਾ ਕਰ ਦਿੰਦੇ ਆ, ਫਿਰ ਤੁਹਾਡੀ ਮੋਰਗੇਜ ਦੇ ਵਿੱਚ ਐਡ ਹੋ ਜਾਂਦਾ, ਤੇ ਤੁਹਾਨੂੰ ਸੌਖਾ ਹੋ ਜਾਣਾ, ਤੁਹਾਨੂੰ 30 ਈਅਰ ਦੀ ਅਮੋਰਟਾਈਜੇਸ਼ਨ ਦਵਾਈ ਦੀ ਆ। ਤੇ ਇਹਦੇ ਵਾਸਤੇ ਜੇ ਆਪਣੇ ਕੋਈ ਵੀ ਸਰੋਤੇ ਨੂੰ ਕੋਈ ਵੀ ਸਵਾਲ ਹੈਗਾ ਉਹ ਮੇਰੇ ਨਾਲ ਗੱਲ ਕਰ ਸਕਦੇ ਆ। ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇੱਕ ਹੋਰ ਹੈਗੀ ਸਰ, ਇਹਦੇ ਵਿੱਚ ਖਰਚਾ ਘੱਟ ਹੁੰਦਾ, ਜੋ ਕਿ ਦੇਖੋ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਜੇ ਤੁਸੀਂ $1,00,000 ਲੈਂਦੇ ਹੋ, ਤੁਹਾਡਾ ਪੂਰਾ ਖਰਚਾ $7,000 ਦਾ ਹੋਣਾ
ਜੀ, ਓਕੇ,
ਠੀਕ ਆ। ਜੇ ਤੁਸੀਂ ਰੀਫਾਈਨੈਂਸ ਕਰਦੇ ਹੋ ਤੇ ਤੁਹਾਨੂੰ ਪੈਨਲਟੀਆਂ ਪਾ ਪੂ ਕੇ ਸਾਰਾ ਕੁਛ, ਤੁਹਾਨੂੰ ਘੱਟੋ ਘੱਟ 30-35,000 ਦਾ ਖਰਚਾ ਪੈ ਜਾਣਾ, ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਫਿਰ, ਕਿਉਂਕਿ ਆਪਣੇ ਸਰੋਤੇ ਨੂੰ ਫਿਰ ਪੈਸੇ ਬਚਣੇ ਨਹੀਂ ਗਏ, ਤੇ ਆਪਣੀ ਇਕੁਇਟੀ ਉਹਨਾਂ ਨੇ ਪੂਰੀ ਕੱਟਤੀ ਤੇ ਰੇਟ ਵੀ ਥੋੜਾ ਵੱਧ ਕੇ ਲਿਆ, ਉਹਦਾ ਕੋਈ ਫਾਇਦਾ ਨਹੀਂ ਹੋਣਾ ਫਿਰ
ਜੀ।
ਸ਼ਾਹੀ ਅਸੀਂ ਸੁਜੈਸਟ ਕਰਦੇ ਹਾਂ ਕਿ ਤੁਸੀਂ ਰੀਫਾਈਨੈਂਸ ਕਰਾਓ ਔਰ ਤੁਸੀਂ ਆਪਣਾ ਸੈਕਿੰਡ ਮੋਰਗੇਜ ਲਿਓ, ਸਾਰਾ ਕੁਛ ਪੇ ਆਫ ਕਰੋ, ਉਹਦੇ ਬਾਅਦ ਕਰੋ।
ਹਾਂਜੀ, ਰੀਫਾਈਨੈਂਸ ਨਾਲੋਂ ਤੁਸੀਂ ਬੈਟਰ ਕਹਿੰਦੇ ਹੋ ਕਿ ਸੈਕਿੰਡ ਮੋਰਗੇਜ ਦੀ ਆਪਸ਼ਨ ਬੀ ਦੇਖੀ ਜਾ ਸਕਦੀ। ਸਕਦੀ ਹੈ ਔਰ ਸੈਕਿੰਡ ਮੋਰਗੇਜ ਤੁਹਾਨੂੰ ਬੈਟਰ ਸੇਵ ਕਰ ਸਕਦੀ ਹੈ ਰੀਫਾਈਨੈਂਸਿੰਗ ਨਾਲੋਂ। ਦੈਟਸ ਵਾਟ ਯੂ ਆਰ ਸੇਇੰਗ?
ਜੀ ਸਰ, ਕਿਉਂਕਿ ਉਹਦੇ ਵਿੱਚ ਫਿਰ ਆਪਾਂ ਨੂੰ ਹੋ ਜਾਂਦਾ ਨਾ ਵੀ ਸਾਨੂੰ ਜਿਹੜੇ ਲੋਕਾਂ ਨੂੰ ਲੱਖ ਲੱਖ ਦੋ ਦੋ ਲੱਖ ਜੇ ਸਮਾਲ ਅਮਾਉਂਟ ਚਾਹੀਦੇ ਹੋਣੇ ਆ ਉਹਨਾਂ ਨੂੰ ਪੂਰੀ ਮੋਰਗੇਜ ਤੋੜਨ ਦੀ ਲੋੜ ਨਹੀਂ ਹੈਗੀ ਆ, ਠੀਕ ਆ, ਤੇ ਉਹਦੇ ਐਨ ਉਹਨਾਂ ਦਾ ਖਰਚਾ ਵੀ ਘੱਟ ਹੋ ਜਾਂਦਾ ਤੇ ਉਸ ਕਰਕੇ ਉਹਨਾਂ ਨੂੰ ਪੈਸੇ ਉਹਨਾਂ ਦੇ ਹੱਥ ਵੱਧੂ ਆ ਜਾਂਦੇ ਆ ਤੇ ਯੂ ਦੇ ਕੈਨ ਯੂਜ਼ ਇਟ ਐਜ਼ ਵਾਈਸੀ ਐਜ਼ ਦੇ ਲਾਈਕ ਐਂਡ ਬਾਅਦ ਦੇ ਵਿੱਚ ਆਪਾਂ ਉਹਨੂੰ ਰੀਫਾਈਨੈਂਸ ਕਰਕੇ ਇੱਕ ਕਰ ਦੇਣਗੇ।
647-702-2023 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ। ਮੈਂ ਭਟਨਾਗਰ ਸਾਹਿਬ 647-702-2023 6477-02-2023 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ। ਥੈਂਕ ਯੂ ਮਾਈਕ ਜੀ।
ਸਰ ਇੱਕ ਸੈਕਿੰਡ ਮੈਨੂੰ ਦਿਓਗੇ? ਮੈਂ ਜਸਟ ਆਹ ਦੱਸਣਾ ਚਾਹੁੰਦਾ ਸੀਗਾ ਕਿ ਆਪਾਂ ਨੇ ਆਪਣੇ ਜਿਹੜੇ ਵਰਕਿੰਗ ਆਵਰਸ ਹੈਗੇ ਆਫਿਸ ਆਵਰਸ ਉਹ ਵੀ ਥੋੜੇ ਜਿਹੇ ਬਦਲਾ ਦਿੱਤੇ ਹੈਗੇ ਆ ਕਿਉਂਕਿ ਆਪਾਂ ਨੂੰ ਓਵਰਵੈਲਮਿੰਗ ਰਿਸਪੋਂਸ ਆ ਰਿਹਾ ਜੀ ਸਾਰੇ ਪਾਸੋਂ, ਰਾਈਟ? ਤੇ ਮਤਲਬ ਆਪਾਂ ਇੰਸਟੈਡ ਆਫ 9 to 5 ਆਪਾਂ ਨੇ 9 AM ਟੂ 6:30 PM ਮੰਡੇ ਟੂ ਫਰਾਈਡੇ ਕਰਤਾ ਤੇ ਸੰਡੇ ਸੈਟਰਡੇ ਨੂੰ ਵੀ ਅਸੀਂ ਆਫਿਸ ਖੋਲਣ ਲੱਗੇ ਹਾਂ ਫਰੋਮ 9 to 4 ਤੇ ਜਿਹੜਾ ਵੀ ਆਪਣਾ ਸਰੋਤਾ ਕੰਮ ਕਰਦਾ ਹੈਗਾ ਉਹ ਵੀਕਡੇ ਦੇ ਵਿੱਚ ਆ ਨਹੀਂ ਸਕਦਾ ਉਹ ਮਿਲਣਾ ਵੀਕਐਂਡ ਵੀ ਮਿਲ ਸਕਦਾ ਤੇ ਅਸੀਂ ਆਪਾਂ ਹਮੇਸ਼ਾ ਕੰਪਲੀਮੈਂਟਰੀ ਐਡਵਾਈਸ ਦਿੰਦੇ ਹਾਂ ਫ੍ਰੀ ਆਫ ਚਾਰਜ ਦਿੰਦੇ ਹਾਂ ਤੇ ਇਹਦੇ ਵਿੱਚ ਪੂਰੀ ਪ੍ਰੋਪਰ ਤੁਹਾਨੂੰ ਗਾਈਡੈਂਸ ਦੇ ਕੇ ਤੁਹਾਡੀ ਫਾਈਨੈਂਸਿੰਗ ਹੋਏਗੀ।
All right.
ਠੀਕ ਹੈ ਜੀ,
ਥੈਂਕ ਯੂ।
ਤੇ ਆਪਣਾ ਨੰਬਰ ਦੁਬਾਰਾ ਹੈ ਜੀ 647-702-2023 6477-02-2023 ਤੇ ਭਾਜੀ। ਥੈਂਕ ਯੂ,
ਥੈਂਕ ਯੂ, ਧੰਨਵਾਦ ਮਾਈਕ ਜੀ। 647-702-2023 ਆਓ ਫਿਰ ਤੁਹਾਨੂੰ ਇਸ ਸਮੇਂ ਲੈ ਚਲਦੇ ਹਾਂ ਬ੍ਰੈਂਪਟਨ ਸੈਂਟਰ ਦੇ ਵਿੱਚ। ਬ੍ਰੈਂਪਟਨ ਸੈਂਟਰ ਦੀ ਰਾਈਡਿੰਗ ਤੋਂ ਕੰਜ਼ਰਵੇਟਿਵ ਕੈਂਡੀਡੇਟ ਨੇ ਜਗਦੀਪ ਸਿੰਘ ਹੋਣੀ, ਇਹਨਾਂ ਦੇ ਨਾਲ ਥੋੜੀ ਜਿਹੀ ਇੰਟਰੋਡਕਟਰੀ ਗੱਲਬਾਤ ਕਰਾਂਗੇ ਔਰ ਇਹਨਾਂ ਦਾ ਵਿਊ ਵੀ ਜਾਣਾਂਗੇ ਐਰਨ ਓਟੂਲ ਅਤੇ ਕੱਲ੍ਹ ਦੀ ਜਿਹੜੀ ਲਾਸਟ ਡਿਬੇਟ ਹੋਈ ਹੈ ਉਸ ਦੇ ਬਾਰੇ ਦੇ ਵਿੱਚ। ਜਗਦੀਪ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ।
ਮਿਹਰਬਾਨੀ, ਧੰਨਵਾਦ ਜਗਦੀਸ਼ ਗਰੇਵਾਲ ਜੀ, ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਨਿੱਘੀ ਜੀ ਹਾਂ।
ਔਰ ਤੁਸੀਂ ਇਸ ਸਮੇਂ ਬ੍ਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਪਾਰਟੀ ਦੇ ਲਈ ਮੈਂਬਰ ਪਾਰਲੀਮੈਂਟ ਵਾਸਤੇ ਕੈਂਡੀਡੇਟ ਹੋ, ਕੁਝ ਦੱਸਣਾ ਚਾਹੋਗੇ ਸਭ ਤੋਂ ਪਹਿਲਾਂ ਆਪਣੇ ਬਾਰੇ ਤੇ ਫਿਰ ਕਿਉਂ ਤੁਸੀਂ ਸੋਚਿਆ ਕਿ ਮੈਨੂੰ ਪੋਲੀਟਿਕਸ ਦੇ ਵਿੱਚ ਆਉਣਾ ਚਾਹੀਦਾ?
ਜੀ, ਸੋ ਮੇਰਾ ਪਿਛੋਕੜ ਇਹ ਹੈ ਜੀ ਕਿ ਕੈਨੇਡਾ ਵਿੱਚ ਆਇਆ ਤਕਰੀਬਨ 27-28 ਸਾਲ ਹੋ ਚੁੱਕੇ ਆ ਤੇ ਪਹਿਲੇ 2 ਸਾਲ ਤਾਂ ਮੈਂ ਜਦੋਂ ਆਉਂਦਾ ਸੀਗਾ ਤਾਂ ਚੈਰਿਟੀਜ਼ ਲਈ ਫੰਡ ਰੇਜ਼ ਕਰਦਾ ਸੀਗਾ ਕਿਉਂਕਿ ਮੈਂ ਆਈ ਐਮ ਐਨ ਆਰਕੀਟੈਕਟ ਵੈਸੇ ਉਸ ਤਰ੍ਹਾਂ ਤੇ ਰੀਅਲ ਇਸਟੇਟ ਬ੍ਰੋਕਰ ਫਿਰ ਇੱਥੋਂ ਬਾਅਦ ਚੋਂ ਬਣਿਆ ਤੇ ਉਸ ਦੌਰਾਨ ਕਈ ਹੋਰ ਬਿਜ਼ਨਸ ਵੈਂਚਰਸ ਦੇ ਵਿੱਚ ਕੰਮ ਕੀਤਾ। ਇੱਕ ਮੈਂ ਆਪਣੀ ਕਾਰਡੀਆਕ ਡਾਇਗਨੋਸਟਿਕ ਕੰਪਨੀ ਵੀ ਸ਼ੁਰੂ ਕੀਤੀ ਸੀ ਨਾਨ ਇਨਵੇਸਿਵ, ਜਿਹੜੀ ਕਿ ਬ੍ਰੈਂਪਟਨ ਦੇ ਵਿੱਚ ਅਸੀਂ ਕਲੀਨਿਕ ਬਣਾਏ ਸੀਗੇ। ਸੋ ਮੇਰਾ ਬ੍ਰੈਂਪਟਨ ਨਾਲ ਕਾਫੀ ਪੁਰਾਣਾ ਵਾਸਤਾ ਹੈ, ਕਮਿਊਨਿਟੀ ਦੇ ਕੰਮ ਵੀ ਇੱਥੇ ਹੀ ਕਰਦੇ ਰਹੇ ਹਾਂ, ਭਾਵਾਂ ਉਹ ਸਿੱਖ ਮੋਟਰਸਾਈਕਲ ਕਲੱਬ ਦੇ ਪਲੈਟਫਾਰਮ ਤੋਂ ਹੋਵੇ ਜਾਂ ਯੂਨਾਈਟਿਡ ਸਿੱਖ ਦੇ ਪਲੈਟਫਾਰਮ ਤੋਂ ਹੋਵੇ। ਇੱਕ 10 ਮੁਲਕਾਂ ਦੇ ਵਿੱਚ ਰਜਿਸਟਰਡ ਆਰਗਨਾਈਜੇਸ਼ਨ ਔਰ ਯੂਨਾਈਟਿਡ ਨੇਸ਼ਨਸ ਨਾਲ ਅਫੀਲੀਏਟਿਡ ਆਰਗਨਾਈਜੇਸ਼ਨ ਦੇ ਨਾਲ ਮੈਨੂੰ ਵਾਲੰਟੀਅਰ ਕਰਨ ਦਾ ਮੌਕਾ ਮਿਲਿਆ, ਸਟਾਰਟਿੰਗ ਲੈਵਲ ਦੇ ਉੱਤੇ ਵੀ ਔਰ ਐਜ਼ ਐਨ ਐਗਜ਼ੀਕਿਊਟਿਵ ਡਾਇਰੈਕਟਰ CEO ਲੈਵਲ ਤੇ ਵੀ। ਸੋ ਉਹਦੇ ਅੰਦਰ ਬਹੁਤ ਸਾਰੇ ਕਮਿਊਨਿਟੀ ਦੇ ਕੰਮ ਕੀਤੇ ਔਰ ਉਹ ਤੋਂ ਦੇਖਣ ਨੂੰ ਮਿਲਿਆ ਕਿ ਕਿੰਨਾ ਕੁਛ ਕਰਨ ਵਾਲਾ ਹੈਗਾ ਸਾਡੀ ਕਮਿਊਨਿਟੀਜ਼ ਦੇ ਵਿੱਚ। ਔਰ ਉੱਥੋਂ ਹੀ ਫਿਰ ਫੈਸਲਾ ਲਿਆ ਕਿ ਇਹਨੂੰ ਵਧਾ ਕੇ ਵੱਡੇ ਪੱਧਰ ਤੇ ਕਿੱਦਾਂ ਕੀਤਾ ਜਾਵੇ। ਸੋ ਇਸ ਕਰਕੇ ਜੀ ਮੈਂ ਇਹਨੂੰ ਪੋਲੀਟਿਕਸ ਦੇ ਵਿੱਚ ਆਇਆ ਤਾਂ ਕਿ ਇਹਨੂੰ ਬਹੁਤ ਸਾਰੇ ਜਿਹੜੇ ਸਾਡੀ ਕਮਿਊਨਿਟੀ ਦੇ ਇਸ਼ੂਜ਼ ਨੇ, ਦੁਖਾਂਤ ਨੇ ਜਾਂ ਆਪਣੇ ਟਫ ਚੈਲੰਜਸ ਨੇ, ਉਹ ਆਪਾਂ ਪੋਲਿਸੀ ਲੈਵਲ ਤੇ ਜਿਹੜੇ ਆ ਉਹ ਰਿਜ਼ੋਲਵ ਕਰ ਸਕੀਏ ਜੀ।
ਕਿਹੜੀ ਕਿਹੜੀ ਲੈਂਗੁਏਜ ਤੁਸੀਂ ਫਲੂਐਂਟਲੀ ਬੋਲ ਸਕਦੇ ਹੋ?
ਲੈਂਗੁਏਜਸ ਤਾਂ ਜੀ ਮੈਂ ਇੰਗਲਿਸ਼ ਬੋਲਦਾ ਕਾਫੀ ਵਧੀਆ, ਨੇਟਿਵ ਸਪੀਕਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਔਰ ਉਹਦੇ ਨਾਲ ਪੰਜਾਬੀ ਹਿੰਦੀ ਉਰਦੂ ਆਪਾਂ ਸਾਰੇ ਤਕਰੀਬਨ ਓਵਰਲੈਪ ਕਰਦੇ ਹਾਂ। ਇਸ ਦੇ ਇਲਾਵਾ ਮੈਂ ਸਪੈਨਿਸ਼ ਦੇ ਵਿੱਚ ਵੀ ਕਨਵਰਸੇਸ਼ਨਲ ਸਪੈਨਿਸ਼ ਵੀ ਬੋਲ ਲੈਂਦਾ ਜੀ।
ਸੋ ਇੰਗਲਿਸ਼, ਸਪੈਨਿਸ਼, ਪੰਜਾਬੀ, ਹਿੰਦੀ, ਉਰਦੂ ਉਹਦਾ ਆਪਾਂ ਨੂੰ ਨੈਚੁਰਲੀ ਆ ਹੀ ਜਾਂਦਾ। ਸੋ ਇਹਨਾਂ ਲੈਂਗੁਏਜ ਦੇ ਵਿੱਚ ਫਲੂਐਂਟਲੀ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਜਗਦੀਪ ਸਿੰਘ ਜੀ, ਕਾਫੀ ਇਸ਼ੂਜ਼ ਨੇ ਜਿਹੜੇ ਇਸ ਸਮੇਂ ਉੱਭਰ ਕੇ ਸਾਹਮਣੇ ਆਏ ਨੇ ਇਸ ਇਲੈਕਸ਼ਨ ਦੇ ਦੌਰਾਨ, ਔਰ ਤੁਸੀਂ ਸਾਨੂੰ ਇਹ ਥੋੜ੍ਹਾ ਦੱਸੋ ਕਿ ਕਿਹੜੇ ਕਿਹੜੇ ਇਸ਼ੂਜ਼ ਤੁਹਾਡੇ ਲਈ ਮੋਸਟ ਕੰਸਰਨਿੰਗ ਇਸ਼ੂਜ਼ ਨੇ ਇਸ ਸਮੇਂ ਇਸ ਇਲੈਕਸ਼ਨ ਦੇ ਵਿੱਚ?
ਜਿਹੜਾ ਇਸ਼ੂ ਮੇਰੇ ਲਈ ਕੰਸਰਨ ਔਰ ਉਹ ਵੋਟਰਾਂ ਲਈ ਵੀ ਕੰਸਰਨਿੰਗ, ਕੱਲੇ ਕੱਲੇ ਵੋਟਰ ਲਈ ਕੰਸਰਨਿੰਗ ਹੋਣਾ ਚਾਹੀਦਾ, ਉਹ ਇਹ ਹੈ ਕਿ ਜਿਹੜਾ ਬ੍ਰੈਂਪਟਨ ਨੂੰ ਨਿਗਲੈਕਟ ਕੀਤਾ ਜਾ ਰਿਹਾ ਹੈ, ਇਗਨੋਰ ਕੀਤਾ ਜਾ ਰਿਹਾ ਕਈ ਸਾਲਾਂ ਤੋਂ, ਪਿਛਲੇ 6 ਸਾਲ ਤੋਂ ਲਿਬਰਲ ਸਰਕਾਰ ਰਹੀ ਹੈ ਔਰ ਉਹਦੇ ਵਿੱਚ ਕੋਈ ਵੀ ਜਿਹੜਾ ਹੁਣ ਦਾ ਵੀ ਉਹਨਾਂ ਦਾ ਇਲੈਕਸ਼ਨ ਦਾ ਪਲੇਟਫਾਰਮ ਹੈ ਕੋਈ ਵੀ ਐਸਾ ਪੁਆਇੰਟ ਨਹੀਂ ਹੈ ਉਹਨਾਂ ਕੋਲ ਜਿਹੜਾ ਕਿ ਉਹਨਾਂ ਨੂੰ ਪੂਰਾ ਮੌਕਾ ਨਾ ਮਿਲਿਆ ਹੋਵੇ ਹੱਲ ਕਰਨ ਦਾ ਤੇ ਉਹ ਇਹ ਨਹੀਂ ਕੋਈ ਵੀ ਪਾਰਟੀ ਤੋਂ ਉਹਦੇ ਚੋਂ ਕਲੇਮ ਕਰ ਸਕਦਾ ਟਰੂਡੋ ਲਿਬਰਲਸ ਚੋਂ ਕਿ ਦੇਖੋ ਜੀ ਸਾਨੂੰ ਪਹਿਲਾਂ ਮੌਕਾ ਨਹੀਂ ਲੱਗਾ ਤੇ ਅਸੀਂ ਇਸ ਕਰਕੇ ਆ ਇਸ਼ੂ ਹੱਲ ਨਹੀਂ ਕਰ ਸਕੇ ਜਦੋਂ ਅਸੀਂ ਕਿਸੇ ਨੂੰ ਇਗਨੋਰ ਕਰਦੇ ਹਾਂ ਹੁਣ ਆਪਣੀ ਏਡੀ ਵੱਡੀ ਕਮਿਊਨਿਟੀ ਹੈਗੀ ਆ ਬ੍ਰੈਂਪਟਨ ਚ ਇੰਨੀ ਆਬਾਦੀ ਹੈ ਇੰਨੇ ਸਾਡੇ ਚੈਲੰਜਸ ਨੇ ਤੇ ਜੇ ਮੈਂ ਉਹ ਤੋਂ ਜੇ ਸਾਡੇ ਜਿਹੜੇ ਲੀਡਰ ਨੇ ਜਿਹੜੇ ਇਲੈਕਟਿਡ ਇੱਥੇ ਦੇ ਐਮ ਪੀਜ਼ ਨੇ ਜਾਂ ਜਿਹੜੇ ਲਿਬਰਲ ਸਰਕਾਰ ਹੈ ਜੇ ਉਹਨਾਂ ਨੇ ਮੂੰਹ ਹੀ ਮੋੜ ਲੈਣਾ ਪਿੱਠ ਹੀ ਕਰ ਲੈਣੀ ਹੈ ਤਾਂ ਫਿਰ ਤਾਂ ਕੋਈ ਚੀਜ਼ ਹੱਲ ਨਹੀਂ ਹੋਣੀ ਨਾ ਜੀ
ਜੀ
ਸੋ ਸਭ ਤੋਂ ਵੱਡਾ ਇਸ਼ੂ ਇਹ ਔਰ ਇਹਦੇ ਨਾਲ ਹੋਰ ਫਿਰ ਇਹਦੀਆਂ ਜਿਹੜੀਆਂ ਗਾਹਾਂ ਇਹ ਸਿਮਟਮਸ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਪ੍ਰੋਬਲਮਸ ਨੇ ਭਾਵਾਂ ਉਹ ਹਾਊਸਿੰਗ ਦੀ ਪ੍ਰੋਬਲਮ ਹੈ ਭਾਵਾਂ ਉਹ ਟ੍ਰਾਂਸਿਟ ਦੀ ਪ੍ਰੋਬਲਮ ਹੈ ਉਹ ਫਿਰ ਨਾਲ ਇਹਦੇ ਨਾਲ ਜੁੜ ਜਾਂਦੀਆਂ ਜੀ
ਤੁਸੀਂ ਮੈਂਸ਼ਨ ਕੀਤਾ ਹੈ ਕਿ you are also a real estate broker and architect and the affordability and housing affordability is a real issue in this election.
Ji.
How do you explain that your party's platform is different than the Liberal Party's platform and your party will tackle this issue better than Liberals and NDP? How your party's platform for housing affordability is different than other parties, and if you say that this is the real solution for the housing affordability that conservatives have, explained that as well.
Ji, absolutely, Jagdish ji, that's a very good question. First and foremost, the liberal housing strategy is broken and unproductive. I mean, despite their commitment of over $70 billion, we still find ourselves in housing crisis. That can only mean two things: either they don't know what to do or they don't know how to do it. Now, the success of a federal housing strategy cannot be defined simply by number of tax dollars spent, but by the number of Canadians who are able to access the home they need. Kitna paisa asi kharch rahe hain, oh ta koi bhi banda annewaad kharchi toriya jave, te oda eh zaruri nahi ki oda koi productively onu kharch rahe hain, oda koi hal nikal rahe hain. Liberals are on record stating that we are a very safe market for foreign investment, but we are not a great market for Canadians looking for choices around homes. ਇਹ ਦੇਖੋ ਕਿੱਡੀ ਦੁਖਾਂਤ ਵਾਲੀ ਸਟੇਟਮੈਂਟ ਹੈ ਕਿ ਲਿਬਰਲ ਸਰਕਾਰ ਨੇ ਔਨ ਰੈਕਡ ਇਹ ਕਿਹਾ ਹੈ ਕਿ ਫੋਰਨ ਇਨਵੈਸਟਮੈਂਟ ਲਈ ਤਾਂ ਅਸੀਂ ਸੇਫ ਹਾਂ ਪਰ ਕੈਨੇਡੀਅਨ ਲਈ ਘਰ ਖਰੀਦਣ ਲਈ ਸਾਡੀ ਮਾਰਕੀਟ ਜਿਹੜੀ ਹੈ ਉਹ ਇੰਨੀ ਵਧੀਆ ਨਹੀਂ ਹੈ ਸੋ ਇਹ ਬੜੀਆਂ ਮੁਸ਼ਕਲਾਂ ਨੇ ਤੁਸੀਂ ਇੱਕ ਬੜਾ ਜਿਹੜੀ ਜ਼ਰੂਰੀ ਗੱਲ ਮੈਂ ਤੁਹਾਡੇ ਰੇਡੀਓ ਦੇ ਥਰੂ ਕਹਿਣਾ ਚਾਹੁੰਦਾ ਵੋਟਰਾਂ ਨੂੰ ਕਿ ਲਿਬਰਲ ਸਰਕਾਰ ਦੇ ਜਿਹੜੇ ਅੰਦਰ ਪਾਰਟੀ ਦੇ ਵਿੱਚ ਬਕਾਇਦਾ ਇਹ ਗੱਲ ਹੋ ਰਹੀ ਹੈ ਔਰ ਇਹਦਾ ਪਲਾਨ ਬਣਾਇਆ ਜਾ ਰਿਹਾ ਕਿ ਜਿੰਨਾ ਕਰਜ਼ਾ ਕੈਨੇਡਾ ਦੇ ਉੱਤੇ ਚੜਿਆ ਹੁਣ ਘਰਾਂ ਦੀਆਂ ਕੀਮਤਾਂ ਕਿੰਨੀਆਂ ਵਧੀਆਂ ਨੇ ਉਹ ਹੋਮ ਐਕੁਇਟੀ ਟੈਕਸ ਦੀ ਗੱਲ ਕਰ ਰਹੇ ਨੇ ਸੋ ਬੇਸਿਕਲੀ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਵੀ ਸਰੋਤੇ ਜੇ ਇਸ ਗੱਲ ਨੂੰ ਥੋੜਾ ਜਿਹਾ ਸਮਝਣ ਕਿ ਜੇ ਉਹਨਾਂ ਕੋਲ ਇੱਕ ਘਰ ਹੈ ਅੱਜ ਦੀ ਡੇਟ ਦੇ ਵਿੱਚ ਜੇ ਉਹ ਘਰ ਉਹਨਾਂ ਨੇ ਲੈਟਸ ਸੇ 5 ਸਾਲ ਪਹਿਲਾਂ ਲਿਆ ਸੀਗਾ ਉਹ 8 ਲੱਖ ਦਾ ਸੀਗਾ ਤੇ 8 ਹੁਣ 5 ਸਾਲਾਂ ਬਾਅਦ ਜੀ ਉਹ ਹੋ ਗਿਆ 1.3 million ਦਾ ਤੇ ਉਹ $5 lakh ਜਿਹੜੀ ਉਹਨਾਂ ਦੀ ਐਕੁਇਟੀ ਹੈਗੀ ਹੈ ਜਿਹੜੀ ਉਹਨਾਂ ਦੀ ਐਪਰੀਸੀਏਸ਼ਨ ਹੋਈ ਹੈ ਜੇ ਉਹ ਅੱਜ ਵੇਚ ਕੇ ਉਸ ਘਰ ਨੂੰ ਕਿਰਾਏ ਦੇ ਮਕਾਨ 'ਚ ਚਲੇ ਜਾਣ ਜਾਂ ਉਹ ਵੇਚ ਕੇ ਵੱਡਾ ਘਰ ਲੈਣਾ ਚਾਹੁਣ ਉਸ ਅਮਾਊਂਟ ਦੇ ਉੱਤੇ ਕੋਈ ਟੈਕਸ ਨਹੀਂ ਹੈ ਫਿਲਹਾਲ ਕੋਈ ਕੈਪੀਟਲ ਗੇਨ ਦਾ ਕੋਈ ਟੈਕਸ ਨਹੀਂ
ਪ੍ਰਿੰਸੀਪਲ ਹਾਊਸਿੰਗ ਤੇ ਕੋਈ ਟੈਕਸ ਨਹੀਂ ਹੈ ਕੈਪੀਟਲ ਗੇਨ ਕੋਈ ਟੈਕਸ ਨਹੀਂ ਹੈ ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਖਰੀਦਦੇ ਹੋ ਉਹਦੇ ਤੇ ਕੈਪੀਟਲ ਗੇਨ ਜ਼ਰੂਰ ਲੱਗਦਾ ਪਰ ਪ੍ਰਿੰਸੀਪਲ ਹਾਊਸ ਦੇ ਉੱਤੇ ਨਹੀਂ ਕੋਈ ਟੈਕਸ ਹੈ ਰਾਤ ਵੀ ਡਿਬੇਟ ਦੇ ਵਿੱਚ ਇਹ ਥੋੜਾ ਜਿਹਾ ਟੱਚ ਹੋਇਆ ਸੀਗਾ ਔਰ ਲੇਕਿਨ ਟਰੂਡੋ ਸਾਹਿਬ ਇਕਦਮ ਤਹਿ ਚ ਆ ਗਏ ਸੀਗੇ ਇਹ ਗੱਲ ਸੁਣਦੇ ਸਾਰੀ ਸੋ ਹਾਊ ਰੀਅਲ ਇਜ਼ ਦੈਟ ਕਿ ਪ੍ਰਿੰਸੀਪਲ ਹਾਊਸ ਦੇ ਉੱਤੇ ਵੀ ਕੈਪੀਟਲ ਗੇਨ ਆ ਜਿਹੜਾ ਲਾਉਣ ਦੀ ਗੱਲ ਚੱਲ ਰਹੀ ਹੈ
ਇਟ ਇਜ਼ ਵੈਰੀ ਰੀਅਲ ਜੀ ਜੇ ਉਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਦੇ ਆਰ ਗੋਇੰਗ ਟੂ ਡੂ ਇਟ ਐਂਡ ਦੈਟ $500,000 ਉਹਦੇ 'ਚ $250,000 ਜਿਹੜਾ ਆਪਾਂ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਉਹ ਪੈ ਜਾਏਗਾ ਜਾ ਕੇ ਕਿਸੇ ਦੀ ਇਨਕਮ ਦੇ ਅੰਦਰ ਤੇ ਉਹਦੇ 'ਤੇ ਫਿਰ ਟੈਕਸ ਲੱਗੇਗਾ ਸੋ ਇਹ ਬੜਾ ਸੋਚਣ ਵਾਲੀ ਗੱਲ ਹੈ ਕਿ ਜਿਹਨਾਂ ਲੋਕਾਂ ਕੋਲ ਇੱਕ ਘਰ ਨੇ ਜਿਹਨਾਂ ਨੇ ਰਿਟਾਇਰ ਹੋ ਕੇ ਉਸ ਪੈਸੇ ਤੋਂ ਆਪਣਾ ਜੀਵਨ ਦਾ ਨਿਰਵਾਹ ਕਰਨਾ ਜਿਹਨਾਂ ਲੋਕਾਂ ਕੋਲ ਇੱਕ ਘਰ ਹੈ ਉਹ ਉਹਨਾਂ ਨੇ ਵੇਚ ਕੇ ਮੇ ਬੀ ਆਪਣੇ ਬੱਚਿਆਂ ਨੂੰ ਉਹਦੇ 'ਚੋਂ ਕੁਛ ਦੇਣਾ ਸੀਗਾ ਉਹ ਸਾਰਾ ਉਹਨਾਂ ਦਾ ਫਿਊਚਰ ਜਿਹੜਾ ਬਹੁਤ ਇੱਕ ਬੜਾ ਵੱਡਾ ਸਵਾਲੀਆ ਚਿੰਨ ਲੱਗ ਜਾਂਦਾ ਉਹਦੇ ਉੱਤੇ ਔਰ ਬੜੀ ਤਗੜੀ ਫਾਈਨੈਂਸ਼ੀਅਲ ਡਿਫੀਕਲਟੀ ਜਿਹੜੀ ਆ ਉਹ ਇਸ ਪਲਾਨ ਦੇ ਥਰੂ ਆ ਸਕਦੀ ਆ ਔਰ ਇਹਦੇ ਇਕੱਲੀ ਲਿਬਰਲ ਦੀ ਗੱਲ ਨਾ ਕਰੀਏ ਮੈਂ ਕੰਜ਼ਰਵੇਟਿਵ ਦੀ ਗੱਲ ਕਰਦਾ ਕੰਜ਼ਰਵੇਟਿਵ ਸਰਕਾਰ ਨੇ ਇੱਕ ਜੇ ਜਦੋਂ ਸਾਡੀ ਸਰਕਾਰ ਬਣਦੀ ਹੈ ਅਸੀਂ ਇਹ ਕਲੀਅਰਲੀ ਉਹਦੇ ਅੰਦਰ ਇਹ ਮੈਂਡੇਟ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਕੋਈ ਕੈਪੀਟਲ ਗੇਨ ਨਹੀਂ ਲਗਾਵਾਂਗੇ, ਬਲਕਿ ਹਾਊਸਿੰਗ ਕ੍ਰਾਈਸਿਸ ਨੂੰ ਸੋਲਵ ਕਰਨ ਲਈ ਐਟਲੀਸਟ ਫਰੋਮ ਅ ਰੈਂਟਲ ਪਰਸਪੈਕਟਿਵ ਕੈਨੇਡੀਅਨਸ ਨੂੰ ਇਨਕਰੇਜ ਕੀਤਾ ਜਾਏਗਾ ਕਿ ਜੇ ਉਹ ਇੱਕ ਰੈਂਟਲ ਪ੍ਰੋਪਰਟੀ ਲੈਂਦੇ ਨੇ ਔਰ ਉਹ ਰੈਂਟਲ ਪ੍ਰੋਪਰਟੀ ਨੂੰ ਵੇਚ ਕੇ ਦੂਸਰੀ ਰੈਂਟਲ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰਦੇ ਨੇ ਤਾਂ ਉਹ ਜਿਹੜਾ ਕੈਪੀਟਲ ਗੇਨ ਟੈਕਸ ਹੈਗਾ ਪਹਿਲੀ ਰੈਂਟਲ ਪ੍ਰੋਪਰਟੀ ਤੇ ਉਹ ਡਿਫਰ ਕਰ ਸਕਦੇ ਨੇ, ਮਤਲਬ ਉਹਨਾਂ ਨੂੰ ਉਹ ਕੈਪੀਟਲ ਗੇਨ ਦੇਣ ਦੀ ਲੋੜ ਨਹੀਂ ਪੈਂਦੀ।
ਪਲੈਟਫਾਰਮ ਦੇ ਵਿੱਚ ਲਿਖਿਆ ਹੋਇਆ ਦੈਟਸ ਦ ਪਲਾਨ ਆਫ ਦ ਕੰਜ਼ਰਵੇਟਿਵਸ
100%।
ਦੈਟਸ ਅ ਬਿਗ ਰਿਬੇਟ ਔਰ ਬੜੀ ਵੱਡੀ ਰਾਹਤ ਹੈ ਇਨਵੈਸਟਰਸ ਦੇ ਲਈ,
ਇਨਵੈਸਟਰਸ ਲਈ ਰਾਹਤ ਹੈ।
ਹਾਊਸਿੰਗ ਇਹਦਾ ਮਤਲਬ ਜਿਹੜੇ ਜਿਹਨਾਂ ਲੋਕਾਂ ਕੋਲੇ ਪ੍ਰਿੰਸੀਪਲ ਹੋਮ ਹੈ ਜਾਂ ਇੱਕ ਘਰ ਹੈ ਜੇ ਉਹ ਵੇਚਦੇ ਨੇ ਤਾਂ ਲਿਬਰਲਸ ਉਸ ਤੇ ਵੀ ਟੈਕਸ ਲਾ ਰਹੇ ਨੇ, ਤੇ ਜੇਕਰ ਕੰਜ਼ਰਵੇਟਿਵ ਨੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੇਚ ਕੇ ਇਨਵੈਸਟਮੈਂਟ ਦੂਸਰੀ ਰੈਂਟਲ ਪ੍ਰੋਪਰਟੀ ਚ ਇਨਵੈਸਟ ਕਰਦੇ ਨੇ ਦੈਨ ਉਹਦੇ ਚ ਵੀ ਉਹ ਛੋਟ ਦੇਣਗੇ, ਰਾਹਤ ਦੇਣਗੇ ਟੈਕਸ ਤੋਂ,
ਉਹਨੂੰ ਡਿਫਰ ਕੀਤਾ ਜਾ ਸਕਦਾ, ਭਾਵ ਤੁਹਾਨੂੰ ਇਮੀਡੀਏਟਲੀ ਕੈਪੀਟਲ ਗੇਨ ਟੈਕਸ ਦੀ ਦੇਣ ਦੀ ਲੋੜ ਨਹੀਂ ਹੈ। ਤੁਸੀਂ ਉਹ ਪੈਸਾ ਐਜ਼ ਇਟ ਇਜ਼ ਹੀ ਇੱਕ ਹੋਰ ਹਾਊਸਿੰਗ ਯੂਨਿਟ ਦੇ ਵਿੱਚ ਇਨਵੈਸਟ ਕਰ ਸਕਦੇ ਹੋ, ਕਿਉਂਕਿ ਤੁਸੀਂ ਅਗਰ ਦੇਖੋ ਕਰੰਟ ਕੈਨੇਡਾ ਟੈਕਸ ਦੇ ਵਿੱਚ ਵੀ ਸਾਡੇ ਕੋਲ ਇਹ ਪ੍ਰੋਵੀਜ਼ਨ ਹੈਗਾ ਕਿ ਜਦੋਂ ਤੁਸੀਂ ਕੋਈ ਰੈਂਟਲ ਪ੍ਰੋਪਰਟੀ ਲੈਂਦੇ ਹੋ ਉਹਦੇ ਅੰਦਰ ਆਪਣਾ ਤੁਹਾਨੂੰ ਇਨਸੈਂਟਿਵਸ ਮਿਲਦੇ ਨੇ, ਬਿਕੋਜ਼ ਤੁਸੀਂ ਇੱਕ ਹਾਊਸਿੰਗ ਕ੍ਰੀਏਟ ਕਰ ਰਹੇ ਹੋ ਕਿਸੇ ਐਸੇ ਇਨਸਾਨ ਲਈ, ਕਿਸੇ ਐਸੇ ਕੈਨੇਡੀਅਨ ਲਈ ਜਿਹਦੇ ਕੋਲ ਹਾਊਸਿੰਗ ਦਾ ਕੋਈ ਚਾਰਾ ਨਹੀਂ ਹੈ। ਸੋ ਸਾਡਾ ਪਰਪਸ ਜਿਹੜਾ ਕੰਜ਼ਰਵੇਟਿਵ ਦਾ ਹੈਗਾ ਉਹ ਇੱਕ ਟੈਸਟਡ ਔਰ ਟ੍ਰਾਈਡ, ਮਤਲਬ ਵਰਤੇ ਹੋਏ ਤੇ ਜਿਹੜੇ ਪੱਕੇ ਤਰੀਕੇ ਕੰਮ ਕਰਦੇ ਨੇ ਉਹਨਾਂ ਦੇ ਰਾਹੀਂ ਘਰਾਂ ਦੇ ਲਈ, ਘਰਾਂ ਦੇ ਰਹਿਣ ਦੇ ਵਾਸਤੇ ਘਰ ਕ੍ਰੀਏਟ ਕਰਨ ਦੀ ਲੋੜ ਹੈ, ਤਾਂ ਕਿ ਲੋਕਾਂ ਨੂੰ ਰਹਿਣ ਵਾਸਤੇ ਘਰ ਮਿਲ ਸਕੇ, ਰੈਂਟਲ ਪ੍ਰਾਈਸਿਸ ਥੱਲੇ ਜਾ ਸਕਣ ਔਰ ਲੋਕਾਂ ਦੀਆਂ ਪ੍ਰਾਈਸਿਸ ਵੀ ਜਿਹੜੀਆਂ ਨੇ ਉਹ ਘਰਾਂ ਦੀਆਂ ਥੱਲੇ ਜਾ ਸਕਣ। ਕਿਉਂਕਿ ਜਿਹੜਾ ਬੰਦਾ ਇੱਥੇ, ਜਿੱਦਾਂ ਫੋਰ ਐਗਜ਼ਾਮਪਲ ਇੱਕ ਸਾਡਾ ਹੋਰ ਪਲੈਟਫਾਰਮ ਦਾ ਪਲਾਨ ਹੈਗਾ ਕਿ ਜੇ ਕੋਈ ਬਾਹਰੋਂ ਘਰ ਲੈਣਾ ਚਾਹੁੰਦਾ ਹੈ ਕੈਨੇਡਾ ਦੇ ਵਿੱਚ ਔਰ ਉਹਦਾ ਇੱਥੇ ਰਹਿਣ ਦਾ ਕੋਈ ਆਈਡੀਆ ਨਹੀਂ ਹੈ ਜਾਂ ਇੱਥੇ ਮੂਵ ਹੋਣ ਦਾ ਕੋਈ ਆਈਡੀਆ ਨਹੀਂ ਹੈ, ਲੈਟਸ ਸੇ ਕੋਈ ਇੰਗਲੈਂਡ ਤੋਂ ਜਾਂ ਆਸਟ੍ਰੇਲੀਆ ਤੋਂ ਘਰ ਲੈਣਾ ਚਾਹੁੰਦਾ, ਤਾਂ ਉਹਦੇ ਤੇ 2 ਸਾਲ ਦਾ ਅਸੀਂ ਬੈਨ ਲਗਾਵਾਂਗੇ, ਤਾਂ ਕਿ ਜੇ ਉਹਨਾਂ ਨੇ ਇਨਵੈਸਟ ਕਰਨਾ ਤਾਂ ਫਿਰ ਉਹ ਇਨਵੈਸਟਮੈਂਟ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰਨ, ਲੇਕਿਨ ਜਿਹੜੇ ਕੈਨੇਡੀਅਨਸ ਹੈ ਉਹਨਾਂ ਨੂੰ ਹਾਊਸਿੰਗ ਪ੍ਰੋਵਾਈਡ ਕਰਨੀ ਹੈ। ਔਰ ਪਲੱਸ ਇਹਦੇ ਨਾਲ ਨਾਲ 37,000 ਬਿਲਡਿੰਗਾਂ ਨੇ ਔਰ ਬਹੁਤ ਸਾਰੀ ਲੈਂਡ ਹੈ ਜਿਹੜੀ ਫੈਡਰਲ ਗਵਰਨਮੈਂਟ ਓਨ ਕਰਦੀ ਹੈ, ਉਹਦੇ ਚੋਂ 15% ਜਿਹੜੀ ਹੈ 15% ਉਹ ਪ੍ਰੋਵਾਈਡ ਕੀਤੀ ਜਾਏਗੀ ਹਾਊਸਿੰਗ ਦੀ ਕੰਸਟਰਕਸ਼ਨ ਵਾਸਤੇ। ਸੋ ਉਹਦੇ ਨਾਲ ਵੀ ਅਸੀਂ 1,000,000 ਹੋਮਸ ਜਿਹੜੇ ਆ ਉਹ ਇਮੀਡੀਏਟਲੀ ਕ੍ਰੀਏਟ ਕਰਾਂਗੇ ਜੀ।
ਆਈ ਥਿੰਕ ਦੈਟਸ ਦ ਰੀਅਲ ਸੋਲੂਸ਼ਨ ਟੂ ਪ੍ਰੋਵਾਈਡ ਦ ਲੈਂਡ ਟੂ ਬਿਲਡ ਦ ਹਾਊਸ, ਜਿਹੜੀ ਫੈਡਰਲ ਗਵਰਨਮੈਂਟ ਦੀ ਲੈਂਡ ਪਈ ਆ ਉਸ ਨੂੰ ਖੋਲ ਦਿੱਤਾ ਜਾਵੇ, ਉਸ ਦੇ ਉੱਤੇ ਘਰ, ਜਿਸ ਤਰ੍ਹਾਂ ਕੰਜ਼ਰਵੇਟਿਵ ਵੱਲੋਂ ਪ੍ਰੋਮਿਸ ਕੀਤਾ ਗਿਆ ਕਿ 1,000,000 ਘਰ 3 ਸਾਲ ਦੇ ਵਿੱਚ ਬਣਾਏ ਜਾਣਗੇ। ਦੈਟ ਮੀਨਸ ਸਪਲਾਈ ਵਧਾਈ ਜਾਵੇਗੀ, ਦੈਟ ਮੀਨਸ ਸਪਲਾਈ ਡਿਮਾਂਡ ਦਾ ਜਿਹੜਾ ਫਾਰਮੂਲਾ ਉਹ ਸਭ ਨੂੰ ਸਮਝ ਆਉਂਦਾ, ਸਪਲਾਈ ਜ਼ਿਆਦਾ ਹੋਵੇਗੀ, ਜਿਹੜੀ ਡਿਮਾਂਡ ਪੂਰੀ ਹੋਵੇਗੀ, ਪ੍ਰਾਈਸ ਆ ਜਿਹੜਾ ਉਹ ਸਟੇਬਲ ਹੋਵੇਗਾ। ਜਗਦੀਪ ਸਿੰਘ, ਗੱਲਾਂ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ ਨੇ। ਮੈਂ ਆਪਣੇ ਸਰੋਤਿਆਂ ਦੱਸਦਾ ਕਿ ਜਗਦੀਪ ਸਿੰਘ ਬ੍ਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਪਾਰਟੀ ਦੇ ਲਈ ਕੈਂਡੀਡੇਟ ਨੇ ਔਰ ਸਾਡੀ ਕੈਨੇਡੀਅਨ ਪੰਜਾਬੀ ਬ੍ਰੌਡਕਾਸਟਰਸ ਐਸੋਸੀਏਸ਼ਨ ਵੱਲੋਂ ਅੱਜ ਡਿਬੇਟ ਹੈ ਜਿਹੜੀ ਉਹ ਰੱਖੀ ਗਈ ਸੀਗੀ, ਜਿਹਦੇ 'ਚ ਸਿਰਫ ਔਰ ਸਿਰਫ ਜਗਦੀਪ ਸਿੰਘ ਹੋਣਾ ਨੇ ਪਹਿਲੀ ਸੱਟੇ ਹੀ ਫਰਮ ਕੀਤਾ ਸੀ ਕਿ ਯੈਸ ਆਈ ਐਮ ਰੈਡੀ ਟੂ ਡਿਬੇਟ ਅਦਰ ਕੈਂਡੀਡੇਟਸ, ਲਿਬਰਲ ਕੈਂਡੀਡੇਟ ਸ਼ਫਕਤ ਅਲੀ ਅਤੇ ਇਹ ਤੋਂ ਇਲਾਵਾ NDP ਕੈਂਡੀਡੇਟ ਆ ਜਿਹੜੇ ਮੈਕਡੋਵਲ ਨੇ, ਉਹਨਾਂ ਦੇ ਨਾਲ ਮੈਂ ਡਿਬੇਟ ਕਰਨ ਦੇ ਲਈ ਰੈਡੀ ਹਾਂ, ਪਰ ਉਹਨਾਂ ਨੇ ਰਾਈਟ ਵੇ ਕੋਰੀ ਨਾ ਕਰ ਦਿੱਤੀ ਸੀਗੀ। ਸੋ ਜਿਹੜੇ ਲੀਡਰ ਕੋਰੀ ਨਾ ਕਿਉਂ ਕਰ ਦਿੱਤੀ ਗਈ ਸੀਗੀ, ਤੁਸੀਂ ਬ੍ਰੈਂਪਟਨ ਬੋਰਡ ਆਫ ਟ੍ਰੇਡ ਦੀ ਜਿਹੜੀ ਡਿਬੇਟ ਹੋਈ ਹੈ ਉਸ ਦੇ ਵਿੱਚ ਇਹਨਾਂ ਤਿੰਨਾਂ ਕੈਂਡੀਡੇਟਾਂ ਦੀ ਪਰਫਾਰਮੈਂਸ ਦੇਖ ਲਵੋ ਜਾ ਕੇ, ਤੁਸੀਂ ਦੁਬਾਰਾ ਥਿੰਕ ਕਰੋ ਜੇਕਰ ਤੁਸੀਂ ਬ੍ਰੈਂਪਟਨ ਸੈਂਟਰ ਤੋਂ ਸਾਡੀ ਪੰਜਾਬੀ ਬ੍ਰੌਡਕਾਸਟਰਸ ਐਸੋਸੀਏਸ਼ਨ ਦੇ ਵਿੱਚ ਡਿਬੇਟ ਕਰਨ ਦੇ ਲਈ, ਜਿਹੜੀ ਲਗਾਤਾਰ ਅਸੀਂ ਪਿਛਲੀਆਂ ਕਈ ਇਲੈਕਸ਼ਨਾਂ ਤੋਂ ਡਿਬੇਟ ਹੋਲਡ ਕਰਦੇ ਆ ਰਹੇ ਹਾਂ, ਬ੍ਰੈਂਪਟਨ ਸੈਂਟਰ ਤੋਂ ਸ਼ਫਕਤ ਅਲੀ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਕਿ ਮੈਂ ਇਹ ਡਿਬੇਟ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦਾ, ਔਰ NDP ਦੇ ਕੈਂਡੀਡੇਟ ਵੱਲੋਂ ਵੀ ਕੋਰੀ ਨਾ ਕਰ ਦਿੱਤੀ ਗਈ। ਜਗਦੀਪ ਸਿੰਘ ਵਾਜ ਦਾ ਫਸਟ ਵਨ ਟੂ ਸੇ ਯੈਸ ਆਈ ਐਮ ਰੈਡੀ ਟੂ ਡਿਬੇਟ, ਕਿਉਂ ਜਗਦੀਪ ਸਿੰਘ ਰੈਡੀ ਹੋਏ ਨੇ? ਇਹਨਾਂ ਦੀ ਜਿਹੜੀ ਬ੍ਰੈਂਪਟਨ ਬੋਰਡ ਆਫ ਟ੍ਰੇਡ ਦੀ ਡਿਬੇਟ ਹੋਈ ਹੈ ਉਸ ਨੂੰ ਜਾ ਕੇ ਤੁਸੀਂ ਦੇਖੋ, ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਜੇ ਜਗਦੀਪ ਸਿੰਘ ਕਹਿੰਦੇ ਨੇ ਉਹ ਫਲੂਐਂਟ ਨੇ ਇੰਗਲਿਸ਼ ਦੇ ਵਿੱਚ, ਉਹਨਾਂ ਨੂੰ ਮੁੱਦਿਆਂ ਦੀ ਸਮਝ ਆ, ਤਾਂ ਇਹ ਡਿਬੇਟ ਸ਼ੋਅ ਕਰਦੀ ਹੈ ਕਿ ਯੈਸ ਹੀ ਹੈਜ਼ ਦ ਗ੍ਰਿਪ ਔਨ ਦੀਜ਼ ਇਸ਼ੂਜ਼ ਐਂਡ ਹੀ ਹੈਵ ਦੈਟ ਪੈਸ਼ਨ ਐਂਡ ਹੀ ਹੈਵ ਦੈਟ ਕਰੇਜ ਟੂ ਟੇਕ ਫੇਸ ਔਨ ਫੇਸ ਵਿਦ ਦ ਆਪੋਜੀਸ਼ਨ ਕੈਂਡੀਡੇਟ। ਸੋ ਉਹ ਤੁਸੀਂ ਡਿਬੇਟ ਦੇਖ ਸਕਦੇ ਹੋ। ਜਗਦੀਪ ਸਿੰਘ ਜੀ, ਅੰਤ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਮੈਂ ਸਰੋਤਿਆਂ ਦੇ ਮੋਹਰੇ, ਵੋਟਰਸ ਦੇ ਮੋਹਰੇ, ਬ੍ਰੈਂਪਟਨ ਸੈਂਟਰ ਦੇ ਦੋ ਗੱਲਾਂ ਰੱਖਣੀਆਂ ਚਾਹੁੰਦਾ ਜਿਹਦੇ ਚੋਂ ਲਿਬਰਲ ਦੀ ਕਾਰਗੁਜ਼ਾਰੀ ਦਾ ਪਤਾ ਲੱਗੇਗਾ। ਇਹ ਇਕੱਲਾ ਮੇਰੇ ਇਲੈਕਸ਼ਨ ਜਿੱਤਣ ਦਾ ਮੁੱਦਾ ਨਹੀਂ ਹੈ, ਇਹ ਸਾਡੇ ਭਵਿੱਖ ਦਾ ਮੁੱਦਾ ਹੈ, ਸਾਡੇ ਬੱਚਿਆਂ ਦਾ ਮੁੱਦਾ ਹੈ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦਾ ਮੁੱਦਾ ਹੈ। ਕਰਜ਼ਾ ਇਸ ਤਰ੍ਹਾਂ ਮੁਲਕ ਦੇ ਉੱਤੇ ਚੜ ਗਿਆ ਕਿ ਸਾਡੀਆਂ ਕਈ ਪੀੜ੍ਹੀਆਂ ਜੇ ਲਿਬਰਲ ਵਾਪਸ ਆ ਗਈ ਤਾਂ ਦਿੰਦੀਆਂ ਰਹਿਣਗੀਆਂ ਔਰ ਸਾਡੇ ਤੋਂ ਇਹ ਮੈਨੇਜ ਨਹੀਂ ਹੋ ਸਕਣਾ। ਦੇਖੋ ਇਹ ਹਾਊਸਿੰਗ ਦਾ ਪਲਾਨ ਕਿੱਦਾਂ ਗੱਲ ਕਰ ਸਕਦੇ ਆ, ਜਦਕਿ ਲਿਬਰਲ ਸਰਕਾਰ ਅਕਤੂਬਰ 2015 ਦੇ ਵਿੱਚ ਪਾਵਰ ਦੇ ਵਿੱਚ ਜਸਟਿਨ ਟਰੂਡੋ ਸਾਹਿਬ ਆਏ ਸੀਗੇ, ਉਦੋਂ ਐਵਰੇਜ ਪ੍ਰਾਈਸ ਘਰ ਦੀ ਬਰੈਂਪਟਨ 'ਚ $4,92,976 ਸੀ। ਅੱਜ ਐਵਰੇਜ ਪ੍ਰਾਈਸ ਜਿਹੜੀ ਆ ਉਹ $1,60,277 ਹੈ, $215% ਦੀ ਟੋਟਲ ਜਾਂ 36% ਸਾਲ ਦੀ ਇਨਕਰੀਜ਼ ਹੈ ਪ੍ਰਾਈਸ ਦੀ। ਜੇ ਉਦੋਂ 6 ਸਾਲਾਂ 'ਚ ਕੁਛ ਨਹੀਂ ਕਰ ਸਕੇ ਤਾਂ ਹੁਣ ਕੀ ਕਰ ਲੈਣਗੇ, ਪੁਆਇੰਟ ਨੰਬਰ 1। ਪੁਆਇੰਟ ਨੰਬਰ 2 ਜਿਹੜਾ ਉਹ ਦੇਖਣ ਵਾਲੀ ਗੱਲ ਇਹ ਆ ਵੀ ਜਦੋਂ ਅਕਤੂਬਰ 2015 'ਚ ਜਸਟਿਨ ਸਾਹਿਬ ਆਏ ਸੀਗੇ ਉਦੋਂ ਉਹਨਾਂ ਕੋਲ ਪੂਰਨ ਬਹੁਤ ਸੀਗਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ। ਲਿਬਰਲ ਦੇ 5 MP ਸੀਗੇ ਬ੍ਰੈਂਪਟਨ ਦੇ ਵਿੱਚੋਂ ਇਲੈਕਟ ਹੋ ਕੇ ਗਏ, ਪ੍ਰੋਵਿੰਸ਼ਲ ਦੇ ਵਿੱਚ ਲਿਬਰਲ ਦੀ ਸਰਕਾਰ ਸੀ ਔਰ ਮੇਅਰ ਬ੍ਰੈਂਪਟਨ ਦੀ ਜਿਹੜੀ ਸੀਗੀ ਲਿੰਡਾ ਜੈਫਰੀ ਉਹ ਲਿਬਰਲ ਸਰਕਾਰ ਦੇ ਵਿੱਚ ਪਹਿਲਾਂ 2 ਵਾਰ ਮੰਤਰੀ ਰਹਿ ਚੁੱਕੀ ਸੀ ਪ੍ਰੋਵਿੰਸ਼ਲ ਦੇ ਵਿੱਚ। ਜੇ ਇੰਨਾ ਕੁਛ ਔਰ ਆਉਣ ਵਾਲੇ 4 ਸਾਲਾਂ ਦੇ ਵਿੱਚ ਫਿਰ ਵੀ ਬ੍ਰੈਂਪਟਨ ਦੇ ਨਿਵਾਸੀਆਂ ਦਾ ਬਣਦਾ ਹਿੱਸਾ ਪਰ ਕੈਪੀਟਾ ਬੇਸਿਸ ਦੇ ਉੱਤੇ $972 million ਬ੍ਰੈਂਪਟਨ ਨੂੰ ਇਨਫਰਾਸਟ੍ਰਕਚਰ ਲਈ ਮਿਲਣਾ ਸੀਗਾ ਤੇ ਮਿਲਿਆ ਸਿਰਫ $42 million। ਤੁਸੀਂ ਇਹ ਹਿਸਾਬ ਲਾਓ ਜੇ ਕਿਸੇ ਪਰਿਵਾਰ ਨੂੰ $10,000 ਮਿਲਣਾ ਹੋਵੇ ਤਾਂ ਮਿਲੇ ਸਿਰਫ $400 ਤਾਂ ਤੁਸੀਂ ਕਿੱਦਾਂ ਆਪਣਾ ਖਰਚਾ ਚਲਾਓਗੇ, ਆਪਣੀਆਂ ਬੂਹੇ ਬਾਰੀਆਂ ਹਿੱਲਣਗੀਆਂ ਕਿ ਨਹੀਂ ਹਿੱਲਣਗੀਆਂ, ਘਰ ਦੀ ਹਾਲਤ ਮਾੜੀ ਹੋਏਗੀ ਕਿ ਨਹੀਂ ਹੋਏਗੀ। ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਔਰ ਇਹਦੇ ਨਾਲ ਨਾਲ ਇਹ ਵੀ ਸੋਚਣਾ ਚਾਹੀਦਾ ਸਾਨੂੰ ਕਿ ਜਦੋਂ ਅਸੀਂ ਵੋਟ ਇੱਕੋ ਹੀ ਪਾਰਟੀ ਨੂੰ ਪਾਈ ਜਾਂਦੇ ਹਾਂ ਸਾਡੀ ਉਹ ਫੋਰ ਗ੍ਰਾਂਟਿਡ ਲੈ ਲੈਂਦੇ ਨੇ, ਉਹ ਕਹਿੰਦੇ ਠੀਕ ਹੈ ਚਲੋ ਇਹਨਾਂ ਸਾਨੂੰ ਵੋਟ ਪਾਈ ਦੇਣੀ ਹੈ, ਇਹਨਾਂ ਵੱਲ ਧਿਆਨ ਦੇਣ ਦੀ ਕੀ ਲੋੜ ਹੈ।
ਆਲਰਾਈਟ ਜਗਦੀਪ ਸਿੰਘ ਜੀ, ਥੈਂਕ ਯੂ ਔਰ ਤੁਹਾਡੇ ਨਾਲ ਅਗਲੇ ਹਫ਼ਤੇ ਫਿਰ ਗੱਲਬਾਤ ਹੋਵੇਗੀ। ਅੱਜ ਐਡਵਾਂਸ ਪੋਲ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ, ਤੁਸੀਂ ਐਡਵਾਂਸ ਪੋਲਿੰਗ ਦੇ ਵਿੱਚ ਜੇਕਰ ਪਾਰਟੀਸਪੇਟ ਕਰਨਾ ਤਾਂ ਅੱਜ ਪੋਲ ਕਰ ਸਕਦੇ ਹੋ। ਜੇਕਰ ਅੱਜ ਤੁਹਾਨੂੰ ਵੋਟਰ ਕਾਰਡਸ ਨਹੀਂ ਕਰੇ ਆਇਆ ਤਾਂ ਉਹਦੇ ਲਈ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਇਲੈਕਸ਼ਨ ਕੈਨੇਡਾ ਤੋਂ ਕਿ ਮੇਰਾ ਵੋਟਰ ਕਾਰਡ ਨਹੀਂ ਆਇਆ ਤੇ ਮੈਂ ਕਿੱਥੇ ਵੋਟ ਪਾ ਸਕਦਾ। ਸੋ ਅੱਜ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੈ। ਜਗਦੀਪ ਸਿੰਘ ਜੀ, ਨਾਈਸ ਟਾਕਿੰਗ ਟੂ ਯੂ, ਮੈਨੂੰ ਪਤਾ ਕਿ ਯੂ ਹੈਵ ਲੋਟ ਆਫ ਫਾਇਰ ਇਨ ਯੂਰ ਬੈਲੀ। ਸੋ ਜੇ
ਹਾਂਜੀ ਗੋ ਅਹੈਡ, ਮੈਂ ਇਹ ਕਹਿਣ ਲੱਗਾ ਸੀ ਕਿ ਕਮਿਊਨਿਟੀ ਲਈ ਜੀ ਕੁਛ ਕਰਨ ਲਈ ਇਸ ਇਹ ਕਦਮ ਚੁੱਕਿਆ ਤਾਂ ਇਕੱਲਾ MP ਬਣਨਾ ਨਿਸ਼ਾਨਾ ਨਹੀਂ ਹੈ, MP ਬਣ ਕੇ ਕੀ ਕਰਨਾ ਹੈ ਉਹ ਵੀ ਨਿਸ਼ਾਨਾ ਹੈਗਾ। ਸੌਖੀ ਜਾਣਕਾਰੀ ਵਾਸਤੇ ਤੁਸੀਂ brampton center.ca ਤੇ ਵੀ ਜਾ ਸਕਦੇ ਹੋ, ਅਸੀਂ ਤੁਹਾਨੂੰ ਐਡਵਾਂਸ ਪੋਲ 'ਚ ਉੱਥੋਂ ਵੀ ਮਦਦ ਕਰ ਸਕਦੇ ਹਾਂ ਜੀ।
ਆਲਰਾਈਟ, ਥੈਂਕ ਯੂ ਔਰ ਤੁਹਾਨੂੰ ਅਗਲੇ ਹਫ਼ਤੇ ਫਿਰ ਮੈਂ ਆਨੇ ਲਵਾਂਗਾ। ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਯੂ ਪ੍ਰੂਵ ਦੈਟ ਯੈਸ ਕੰਜ਼ਰਵੇਟਿਵ ਕੈਂਡੀਡੇਟਸ ਹੈਵ ਦੈਟ ਸਪਿਰਿਟ ਤੇ ਐਨਥੂਜ਼ੀਆਜ਼ਮ ਦੈਟ ਯੈਸ ਦੇ ਕੈਨ ਟਾਕ।
ਮਿਹਰਬਾਨੀ ਜੀ, ਧੰਨਵਾਦ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫਿਰ ਨਿੱਘੀ ਪਿਆਰ ਭਰੀ
ਸਤਿ ਸ੍ਰੀ ਅਕਾਲ ਜੀ। ਔਰ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸਮਾਂ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ। ਮੇਰੇ ਨਾਲ ਇਸ ਸਮੇਂ ਹਰਮਨਜੋਤ ਸੋਢੀ ਜੀ ਨੇ, ਸੋਢੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ, ਖਬਰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ੍ਰੀ ਅਕਾਲ, ਨਮਸਤੇ ਅਦਾਬ ਜੀ।
ਸੋ ਨੈਨੀ ਵੇਜ ਦੇ ਥੱਲੇ ਕੌਣ ਕਿਵੇਂ ਅਪਲਾਈ ਕਰ ਸਕਦਾ ਤੇ ਕਿਹਨੂੰ ਅਪਲਾਈ ਕਰਨਾ ਚਾਹੀਦਾ?
ਹਾਂਜੀ, ਨੈਨੀ ਪ੍ਰੋਗਰਾਮ ਥੱਲੇ ਕੋਈ ਵੀ ਕੁਆਲੀਫਾਈ ਤੁਹਾਡਾ ਦੋ ਚਾਰ ਰਿਸ਼ਤੇਦਾਰ ਜਿਸ ਨੇ ਸਿਰਫ 12ਵੀਂ ਦੇ ਬਾਅਦ 1 ਸਾਲ ਦੀ ਹੋਰ ਪੜ੍ਹਾਈ ਕੀਤੀ ਹੈ ਤੇ ਆਰਐਸ ਵਿੱਚ ਸਿਰਫ 5 ਬੈਂਡ ਹਨ, ਨੈਨੀ ਦੀ ਪੜ੍ਹਾਈ ਕੀਤੀ ਹੈ ਜਾਂ 1 ਸਾਲ ਦਾ ਨੈਨੀ ਦਾ ਐਕਸਪੀਰੀਅੰਸ ਹੈ, ਕੈਨੇਡਾ ਆਪਣੀ ਫੈਮਿਲੀ ਸਮੇਤ ਵਰਕ ਪਰਮਿਟ ਲੈ ਕੇ ਪਹੁੰਚ ਸਕਦੇ ਹਨ। ਜਦੋਂ ਨੈਨੀ ਜਾਂ ਕੇਅਰ ਗਿਵਰ ਤੁਹਾਡੇ ਘਰ 2 ਸਾਲ ਕੰਮ ਕਰੇਗੀ ਤਾਂ ਉਸਨੂੰ 2 ਸਾਲ ਨੈਨੀ ਕੇਅਰ ਗਿਵਰ ਦਾ ਕੰਮ ਕਰਕੇ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪਰਮਾਨੈਂਟ ਰੈਜੀਡੈਂਸੀ ਮਿਲ ਜਾਏਗੀ। ਇਹੀ ਨਹੀਂ, ਜੇ ਉਹਦੇ ਬੱਚੇ 5 ਸਾਲ ਤੋਂ ਵੱਧ ਉਮਰ ਤੇ 18 ਸਾਲ ਤੋਂ ਘੱਟ ਉਮਰ ਦੇ ਹਨ ਤੇ ਉਹ ਸਕੂਲ ਵਿੱਚ ਫ੍ਰੀ ਆਫ ਕਾਸਟ ਪੜ੍ਹ ਸਕਣਗੇ, ਤੇ ਜੇ ਉਹਦੇ ਬੱਚੇ 18 ਸਾਲ ਤੋਂ ਵੱਧ ਉਮਰ ਦੇ ਤੇ 22 ਸਾਲ ਤੋਂ ਘੱਟ ਉਮਰ ਦੇ ਹੋਣਗੇ ਤਾਂ ਉਹਨਾਂ ਨੂੰ ਵੀ ਨੈਨੀ ਜਾਂ ਕੇਅਰ ਗਿਵਰ ਦੇ ਸਪਾਊਸ ਵਾਂਗ ਓਪਨ ਵਰਕ ਪਰਮਿਟ ਮਿਲ ਜਾਏਗਾ ਤੇ ਉਹ ਕਿਤੇ ਵੀ ਸ਼ਰੇਆਮ ਕੰਮ ਕਰ ਸਕਦੇ ਹਨ। ਇੰਪਲੋਈ ਨੇ BA, BEd, ANM, GNM, BSc ਨਰਸਿੰਗ ਜਾਂ ਕਿਸੇ ਤਰ੍ਹਾਂ ਦੀ ਬੈਚਲਰਸ ਮਾਸਟਰਸ ਦੀ ਪੜ੍ਹਾਈ ਕੀਤੀ ਹੋ ਸਕਦੀ ਹੈ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਵਿੱਚ ਤੁਸੀਂ ਜਿਹੜੇ ਸਰੋਤੇ ਹੋ ਖੁਦ ਇੰਪਲੋਇਰ ਬਣ ਸਕਦੇ ਹੋ ਜੇ ਤੁਹਾਡੇ ਘਰ ਵਿੱਚ 14.5 ਸਾਲ ਤੋਂ ਘੱਟ ਉਮਰ ਦੇ ਬੱਚੇ, 65 ਸਾਲ ਜਾਂ ਇਸ ਤੋਂ ਉੱਪਰ ਉਮਰ ਵਾਲੇ ਬਜ਼ੁਰਗ, ਕੋਈ ਡਿਸੇਬਿਲਿਟੀ ਤੇ ਹੈ, ਕੋਈ ਕ੍ਰੋਨਿਕ ਇਲ ਹੈ ਜਾਂ ਕੋਈ ਡਿਪਰੈਸ਼ਨ ਤੇ ਹੈ। ਉਦਾਹਰਣ ਦੇ ਤੌਰ ਤੇ ਜੇ ਤੁਹਾਡੇ ਘਰ 'ਚ 3 ਜੀ ਹਨ ਤੇ ਤੁਹਾਡੀ ਫੈਮਿਲੀ ਇਨਕਮ $63,000 ਹੈ ਤੇ ਔਰ ਤੁਹਾਡੇ ਨੋਟਿਸ ਅਸੈਸਮੈਂਟ ਸਿਰਫ $43,000 ਦਿਖਾਉਂਦਾ ਹੈ ਪਰ ਤੁਸੀਂ ਆਪਣੇ ਸੇਵਿੰਗਸ ਅਕਾਊਂਟ ਦੇ ਵਿੱਚ $20,000 ਜੇ ਦਿਖਾ ਸਕਦੇ ਹੋ ਕਿਉਂਕਿ ਹੁਣ ਤੁਹਾਡੇ $63,000 ਹੋ ਜਾਣਗੇ ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਕਿਸੇ ਨੂੰ ਨੈਨੀ ਰੱਖਣ ਵਾਸਤੇ। ਤੁਹਾਨੂੰ ਕਿਸੇ ਦੀਆਂ ਮਿੰਨਤਾਂ ਨਹੀਂ ਕਰਨ ਦੀ ਲੋੜ ਕਿ ਇੰਪਲੋਇਰ ਬਣੇ, ਕਿਸੇ ਨੂੰ ਪੈਸੇ ਨਹੀਂ ਦੇਣ ਦੀ ਲੋੜ ਕਿ ਉਹ ਇੰਪਲੋਇਰ ਬਣੇ ਅਤੇ ਇਸ ਪ੍ਰੋਗਰਾਮ ਥੱਲੇ LMIA ਦੀ ਕੋਈ ਲੋੜ ਨਹੀਂ। ਹੋਰ ਜਾਣਕਾਰੀ ਵਾਸਤੇ ਸਰੋਤੇ ਮੈਨੂੰ ਹਰਮਨਜੋਤ ਸੋਢੀ ਨੂੰ 416-848-3930 ਜਾਂ 416-848-3930 ਤੇ ਕਾਲ ਕਰਦੇ ਹਾਂ ਜੀ।
ਨੈਣੀ ਤੇ ਕੇਅਰ ਕੇਵਰ ਦਾ ਕੋਟਾ ਕਿੰਨਾ ਹੈ?
ਨੈਣੀ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਨਾਲ ਜਾਣਿਆ ਜਾਂਦਾ, ਇਸ ਵਿੱਚ 2750 ਫੀਸ ਦਾ ਕੋਟਾ ਅਤੇ ਕੇਅਰ ਗਿਵਰ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ ਵੀ 2750 ਕੇਅਰ ਗਿਵਰ ਕੈਂਡ ਆਪਣੀ ਫੈਮਿਲੀ ਸਮੇਤ ਜਾਂ ਇਕੱਲੇ ਜੇ ਮੈਰਿਡ ਹਨ ਤਾਂ ਪਹੁੰਚ ਸਕਦੇ ਹਨ। ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕਰ ਪ੍ਰੋਗਰਾਮ 18 June 2019 ਚ ਲਾਂਚ ਹੋਇਆ ਸੀ ਤੇ 5 ਸਾਲਾਂ ਵਾਸਤੇ ਇਹ ਪ੍ਰੋਗਰਾਮ 17 June 2024 ਤੱਕ ਚੱਲੇਗਾ। ਹਰ 1 January ਨੂੰ 2750 ਫੀਸ ਨਾਲ ਇਹ ਪ੍ਰੋਗਰਾਮ ਖੁੱਲਦਾ ਹੈ। ਬੱਚਿਆਂ ਨੂੰ ਸਾਂਭਣ ਵਾਲੇ ਪ੍ਰੋਗਰਾਮ ਦੇ ਥੱਲੇ 1 January 2022 ਵਿੱਚ ਪ੍ਰੋਗਰਾਮ 2750 ਸੀਟਾਂ ਨਾਲ ਦੁਬਾਰਾ ਖੁੱਲੇਗਾ। ਜੋ ਲੋਕ 1 January 2022 ਚ ਅਪਲਾਈ ਕਰਨ ਦੀ ਸੋਚ ਰਹੇ ਹਨ ਉਹ ਹੁਣੇ ਹੀ ਆ ਕੇ ਮੈਨੂੰ ਮਿਲੋ, ਕਿਉਂਕਿ ਬਹੁਤ ਕਾਗਜ਼ ਪੱਤਰ ਇਕੱਠੇ ਕਰਨੇ ਪੈਂਦੇ ਹਨ, ਕਈ ਆਫਿਸ਼ੀਅਲ ਪੇਪਰਸ ਨੂੰ ਬਣਾਉਂਦੇ ਬਣਾਉਂਦੇ ਕਈ ਮਹੀਨੇ ਲੱਗ ਜਾਂਦੇ ਹਨ। ਸੋ ਪੂਰੇ ਪ੍ਰੋਗਰਾਮ ਦੇ 5,500 ਐਪਲੀਕੇਸ਼ਨ ਦਿੱਤੀਆਂ ਜਾਂਦੀਆਂ ਹਨ। ਮੈਰਿਡ ਪਰਿਵਾਰ ਨੂੰ ਇੱਕ ਐਪਲੀਕੈਂਟ ਮੰਨਿਆ ਜਾਂਦਾ ਹੈ। ਹੋਰ ਜਾਣਕਾਰੀ ਵਾਸਤੇ ਸਰੋਤੇ ਮੈਨੂੰ ਹਰਮਨਜੋਤ ਸੋਢੀ ਨੂੰ 416-848-3930 ਜਾਂ 416-848-3939 ਤੇ ਕਾਲ ਕਰਦੇ ਹਾਂ ਜੀ।
ਕੀ ਕੈਨੇਡਾ ਪਹੁੰਚਦੇ ਲੋਕ ਨੈਨੀ ਵਰਕ ਪਰਮਿਟ ਹਾਸਲ ਕਰ ਸਕਦੇ ਨੇ?
ਮੈਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਮੇਰਾ ਇੱਕ ਨੈਨੀ ਵੀਜ਼ਾ ਕੱਲ ਇੱਕ ਐਸੇ ਵਿਜ਼ਟਰ ਵੀਜ਼ਾ ਉੱਤੇ ਆਈ ਇੰਪਲੋਈ ਦਾ ਲੱਗਾ ਜੋ ਆਪਣੇ ਸਿਸਟਰ ਇਨ ਲਾਅ ਦੇ ਘਰ ਉਹਨੂੰ ਮਿਲਣ ਵਾਸਤੇ 2019 ਵਿੱਚ ਆਈ ਸੀ ਤੇ ਉਹਨੇ ਕਈ ਵਾਰ ਆਪਣੇ ਵਿਜ਼ਟਰ ਵੀਜ਼ਾ ਨੂੰ ਵਧਾਇਆ ਸੀ ਤੇ ਉਸਨੂੰ 2 ਸਾਲ ਦਾ ਬੱਚਿਆਂ ਨੂੰ ਸਾਂਭਣ ਦਾ ਵਰਕ ਪਰਮਿਟ ਹਾਸਲ ਹੋ ਗਿਆ ਹੈ। 1 ਸਾਲ ਬਾਅਦ ਉਹ ਕੈਨੇਡਾ ਦੀ PR ਵੀ ਹਾਸਲ ਕਰ ਲਵੇਗੀ। ਸੋ ਜਿਹੜੇ ਲੋਕ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਏ ਹਨ ਉਹਨਾਂ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ, ਕਿਉਂਕਿ ਸਰਕਾਰ ਨੇ February 2022 ਤੱਕ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੈਨੇਡਾ ਚ ਰਹਿੰਦੇ ਹੋਏ ਹੀ ਵਰਕ ਪਰਮਿਟ ਤੇ ਕਨਵਰਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜੇ ਤੁਸੀਂ ਵਿਜ਼ਟਰ ਵੀਜ਼ਾ ਤੇ ਹੋ ਤਾਂ ਹੁਣੇ ਮੈਨੂੰ ਹਰਮਨਜੋਤ ਸੋਢੀ ਨੂੰ 416-848-3930 ਜਾਂ 416-848-3939 ਤੇ ਕਾਲ ਕਰ ਸਕਦੇ ਹੋ।
ਧੰਨਵਾਦ ਜੀ, ਥੈਂਕ ਯੂ ਸੋ ਮਚ।
ਥੈਂਕ ਯੂ ਜੀ,
ਧੰਨਵਾਦ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਜਗਦੀਪ ਸਿੰਘ ਦੀ ਇੰਟਰਵਿਊ ਦੇ ਲਈ ਤੁਹਾਡੇ ਬਹੁਤ ਸਾਰੇ ਥੰਬਸ ਅਪ ਆ ਰਹੇ ਨੇ ਇਸ ਸਮੇਂ ਮੈਨੂੰ ਟੈਕਸਟ ਮੈਸੇਜ ਦੇ ਰਾਹੀਂ ਕਿ ਗੁੱਡ ਇੰਟਰਵਿਊ, ਔਰ ਜਿੰਨਾ ਜੋਸ਼ ਜਗਦੀਪ ਸਿੰਘ ਦੇ ਵਿੱਚ ਹੈ ਤੇ ਉਨਾ ਹੀ ਜੋਸ਼ ਉਹਨਾਂ ਨੇ ਇਹ ਇੰਟਰਵਿਊ ਕੰਡਕਟ ਕਰਨ ਦੇ ਲਈ ਮੇਰੇ 'ਚ ਭਰ ਦਿੱਤਾ। ਔਰ ਰਾਤ 2 ਘੰਟੇ ਲੀਡਰਸ ਦੀ ਡਿਬੇਟ ਸੁਣਦੇ ਥੱਕ ਗਏ ਸੀ, ਔਰ ਜਿਉਂ ਜਿਉਂ ਆਹ ਪ੍ਰੋਗਰਾਮ ਮੇਰਾ ਚੱਲ ਰਿਹਾ ਤੇ ਤਿਉਂ ਤਿਉਂ ਮੇਰੇ 'ਚ ਐਨਰਜੀ ਹੋਰ ਆ ਰਹੀ ਹੈ। ਰਾਤ ਮੈਂ ਟਾਇਰਡ ਹੋ ਰਿਹਾ ਸੀ, ਆਵਾਸੀਆਂ ਆਉਣ ਲੱਗ ਗਈਆਂ ਸੀ। ਮੇਰਾ ਖਿਆਲ ਜਿਹੜੇ ਪ੍ਰੋਗਰਾਮ ਵਿੱਚ ਸੁਣ ਰਹੇ ਨੇ ਉਹ ਇਸ ਸਮੇਂ ਨਾ ਟਾਇਰਡ ਹੋਏ ਹੋਣੇ ਆ ਨਾ ਉਹਨਾਂ ਨੂੰ ਆਵਾਸੀਆਂ ਆਈਆਂ ਹੋਣੀਆਂ ਨੇ। ਹਰ 2 ਮਿੰਟ ਬਾਅਦ ਉਹਨਾਂ ਦੇ ਲੂਈ ਕੰਡੇ ਖੜੇ ਹੁੰਦੇ ਹੋਣਗੇ ਕਿ ਹੁਣ ਪਤਾ ਨਹੀਂ ਅਗਲੀ ਖਬਰਸਾਰ ਦੇ ਉੱਤੇ ਗੱਲਬਾਤ ਕੀ ਹੋਵੇਗੀ। ਪਰ ਇਸ ਸਮੇਂ ਮੇਰੇ ਨਾਲ ਨਿਊਕਲੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਤੋਂ ਸ਼ਮਿੰਦਰ ਸਿੰਘ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗਾ। ਅੱਜ ਸ਼ੁੱਕਰਵਾਰ ਆ, ਸ਼ੁੱਕਰਵਾਰ ਨੂੰ ਸਾਡੇ ਬਿਜ਼ਨਸ ਦਾ ਵੀ ਜ਼ੋਰ ਹੁੰਦਾ ਤੇ ਨਾਲ ਦੀ ਨਾਲ ਸਾਡੀਆਂ ਖਬਰਾਂ ਦਾ ਵੀ ਜ਼ੋਰ ਹੁੰਦਾ। ਸ਼ਮਿੰਦਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਸਰ
ਜੀ। ਸੋ ਨਿਊਕਲੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਬਾਰੇ 'ਚ ਥੋੜਾ ਵਿਸਤਾਰ ਸਾਡੇ ਸਰੋਤੇ ਦੇ ਨਾਲ ਸਾਂਝਾ ਕਰੋ।
ਹਾਂਜੀ ਸਰ, ਬਹੁਤ ਲੰਮੇ ਅਰਸੇ ਤੋਂ ਅਸੀਂ ਜਿਹੜੀ ਕਿ ਦੱਸਿਆ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਬਾਰੇ ਅਸੀਂ ਕੰਮ ਕਰ ਰਹੇ ਸੀ ਤਾਂ ਫਾਈਨਲੀ ਆਪਾਂ ਕੈਨੇਡੀਅਨ ਬੇਸਡ ਯੂਨੀਵਰਸਿਟੀ ਜਿਹੜੀ ਕਿ ਅਰੂਬਾ ਦੇ ਵਿੱਚ ਅਸੀਂ ਸਥਾਪਿਤ ਕੀਤੀ ਆ, ਉਹਨਾਂ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਆ ਸ਼ੁਰੂ ਆ। ਤੇ ਪਹਿਲੀ ਗੱਲ ਵੀ ਡਾਕਟਰ ਬਣਨ ਵਾਸਤੇ ਹਰ ਇੱਕ ਦਾ ਭੈਣ ਭਰਾ ਦੇ ਬੱਚਿਆਂ ਦਾ ਸੁਪਨਾ ਹੁੰਦਾ, ਔਰ ਅਸੀਂ ਉਹ ਚੀਜ਼ ਪ੍ਰੋਮਿਸ ਵੀ ਕੀਤਾ ਹੈਗਾ, ਔਰ ਕਈ ਬੱਚੇ ਅਸੀਂ ਉਸ ਕਹਿ ਲਓ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਕ੍ਰੀਏਟ ਵੀ ਕੀਤੇ ਆ ਡਾਕਟਰ, ਸੋ ਤੁਸੀਂ ਉਹਨਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ। ਤੇ ਇਹ ਜਿਹੜੀ ਯੂਨੀਵਰਸਿਟੀ ਹੈਗੀ ਆ ਸਾਰੀ ਫਰੈਸ਼, ਅਸੀਂ ਮੈਡੀਕਲ ਫੀਲਡ ਦੇ ਵਿੱਚ ਬਹੁਤ ਚਿਰ ਤੋਂ ਕੰਮ ਕਰ ਰਹੇ ਹਾਂ, ਪਰ ਆਪਣੀ ਯੂਨੀਵਰਸਿਟੀ ਅਸੀਂ ਫਸਟ ਟਾਈਮ ਐਸਟੈਬਲਿਸ਼ ਕੀਤੀ ਹੈਗੀ ਆ, ਔਰ ਤਾਂ ਕਿ ਅਸੀਂ ਬਹੁਤ ਅਫੋਰਡੇਬਲ ਹੋ ਸਕੇ ਔਰ ਟੌਪ ਦੇ ਹੋਸਪਿਟਲ ਵਿੱਚ ਬੱਚੇ ਕਲੀਨਿਕਲ ਰੋਟੇਸ਼ਨ ਕਰ ਸਕਣ, ਤਾਂ ਕਿ ਉਹਨਾਂ ਦੀ ਰੈਜ਼ੀਡੈਂਸੀ ਜਿਹੜੀ ਹੈਗੀ ਆ ਉਹ 99.9% ਹੋ ਸਕੇ। ਮੋਸਟਲੀ ਕੀ ਹੁੰਦਾ ਕਿ ਕੈਰੇਬੀਅਨ ਆਈਲੈਂਡ ਦੇ ਵਿੱਚ ਜਦੋਂ ਬੱਚਾ ਪੜ੍ਹਦਾ ਆ ਉਹਨਾਂ ਦੀ ਜਿਹੜੀ ਕਲੀਨਿਕਲ ਰੋਟੇਸ਼ਨ ਆ ਉਹ ਅੱਛੇ ਹੋਸਪਿਟਲ 'ਚ ਨਹੀਂ ਹੁੰਦੀ, ਇਹਦੇ ਕਰਕੇ ਦਿੱਕਤ ਆ ਰਹੀ ਹੈ। ਪਰ ਸਾਡੇ ਕੋਲ ਜਿਹੜਾ ਹੋਸਪਿਟਲ ਅਸੀਂ ਜਿਹੜਾ ਬੱਚਿਆਂ ਦੇ ਨਾਲ ਅਸੀਂ ਸ਼ੇਅਰ ਕਰਨਾ ਹੈਗਾ ਉਹ ਹੈਗਾ ਜੌਨ ਹਾਪਕਿਨ ਐਫੀਲੇਟਡ ਹੋਸਪਿਟਲ, ਤੋਂ ਜਿਹੜੇ ਕਿ ਵਰਲਡ ਦੇ ਟੌਪ ਰੈਂਕ ਹੋਸਪਿਟਲ ਆ। ਤੋਂ ਇਹ ਮਤਲਬ ਬਹੁਤ ਅਫੋਰਡੇਬਲ ਰੇਟ 'ਚ, ਹਰ ਇੱਕ ਪੇਰੈਂਟ ਇਹਨੂੰ ਕਹਿ ਲਓ ਕਿ ਅਫੋਰਡੇਬਲ ਹੋਏਗਾ ਉਹਨਾਂ ਵਾਸਤੇ, ਔਰ 1 ਸਾਲ ਬੱਚਾ ਪ੍ਰੀ ਮੈਡੀਕਲ ਦੇ ਵਿੱਚ ਕੈਨੇਡਾ ਪੜੇਗਾ, 2 ਸਾਲ ਅਰੂਬਾ ਵਿੱਚ, ਤਾਂ 2 ਸਾਲ ਉਹਨੇ ਹੋਸਪਿਟਲ 'ਚ ਵਰਕ ਕਰਨਾ, ਤੇ 5 ਸਾਲਾਂ ਵਿੱਚ ਅਗਰ ਉਹ ਫਰੈਸ਼ ਗ੍ਰੈਜੂਏਟ ਹੈਗਾ ਹਾਈ ਸਕੂਲ, ਅਗਰ ਉਹ BSc ਜਾਂ ਸੈਕੰਡ ਔਰ ਥਰਡ ਈਅਰ 'ਚ ਹੈਗਾ ਤਾਂ ਉਹਨਾਂ ਵਾਸਤੇ 4 ਸਾਲ ਹੋਏਗਾ, 2 ਸਾਲ ਅਰੂਬਾ 'ਚ ਹੋਏਗਾ, 2 ਸਾਲ ਅਮੈਰੀਕਾ ਦੇ ਵਿੱਚ, ਤਾਂ ਦੈਨ ਹੀ ਕੈਨ ਸੈਟ ਅਪ ਦਾ ਐਗਜ਼ਾਮ ਐਂਡ ਡੂ ਪ੍ਰੈਕਟਿਸ ਐਨੀਵੇਅਰ ਇਨ ਨਾਰਥ ਅਮੈਰੀਕਾ
ਜੀ,
ਔਰ ਐਨੀਵੇਅਰ ਇਨ ਦਾ ਵਰਲਡ ਆਲਸੋ
ਜੀ। 416-910-8750 ਇਹਨਾਂ ਨੰਬਰ ਹੈ, 416-910-8750 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਜਿਸ ਤਰ੍ਹਾਂ ਇਹਨਾਂ ਨੇ ਐਕਸਪਲੇਨ ਕੀਤਾ ਹੈ। ਔਰ ਅੱਛਾ, ਗ੍ਰੇਡ 12 ਆ ਜਿਹੜਾ ਉਹਨੂੰ 5 ਸਾਲ ਲੱਗ ਜਾਂਦੇ ਨੇ, ਜਿਨ੍ਹਾਂ ਨੇ BSc ਸੈਕੰਡ ਥਰਡ ਈਅਰ ਕੀਤਾ ਉਹਨਾਂ ਨੂੰ 4 ਸਾਲ ਲੱਗਦੇ ਨੇ, ਤੇ 1 ਸਾਲ ਤੁਸੀਂ ਇੱਥੇ ਉਹਨਾਂ ਨੂੰ ਪੜ੍ਹਾਉਂਦੇ ਹੋ
ਜੀ ਸਰ।
ਜੀ ਤੇ ਇਹ ਤੋਂ ਇਲਾਵਾ ਕੁਛ ਹੋਰ ਇਸ ਯੂਨੀਵਰਸਿਟੀ ਦੇ ਬਾਰੇ ਚ ਹੋਰ ਕੁਛ ਕਹਿਣਾ ਚਾਹੋ? ਨਿਊਕਲੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਡੈਂਟਿਸਟ ਜਾਂ ਫਿਰ ਤੁਸੀਂ ਮੈਡੀਕਲ ਮੈਡੀਸਨ ਡਾਕਟਰ ਬਣਨਾ ਤਾਂ ਇਹ ਯੂਨੀਵਰਸਿਟੀ ਦੀਆਂ ਸੇਵਾਵਾਂ ਤੁਹਾਡੇ ਬੱਚਿਆਂ ਦੇ ਲਈ ਹਾਜ਼ਰ ਨੇ। 416-910-8750 ਕੁਝ ਹੋਰ ਕਹਿਣਾ ਚਾਹੋ?
ਹਾਂਜੀ, ਦੋ ਗੱਲਾਂ। ਇੱਕ ਤਾਂ ਜਿਹੜਾ ਬੱਚਾ ਸਾਡਾ ਅਰੂਬਾ ਵਿੱਚ ਜਾਂ ਅਮਰੀਕਾ ਵਿੱਚ ਹੈਗਾ ਤਾਂ ਉਹਨੂੰ ਫਾਲੋ ਅਪ ਕਰਨਾ ਕਈ ਵਾਰ ਉਹਦੇ ਇੰਸਟੀਟਿਊਸ਼ਨ ਬੜਾ ਮੌਖਾ ਹੋ ਜਾਂਦਾ। ਇਸ ਕਰਕੇ ਅਸੀਂ ਕੈਨੇਡਾ ਬੇਸ ਬਣਾਇਆ ਹੈਗਾ ਹੈੱਡ ਆਫਿਸ ਸਾਡਾ, ਤੇ ਬੱਚੇ ਦੀ ਇਨਕੁਆਇਰੀ ਵਾਸਤੇ ਬੜਾ ਤੁਸੀਂ ਹਰ ਵੇਲੇ ਟਰਾਂਸਪੇਰੈਂਟ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਦੂਸਰੀ ਗੱਲ ਕਿ ਜਿਹੜੇ ਅਸੀਂ ਬੱਚਿਆਂ ਨੂੰ ਅਸੀਂ ਰਜਿਸਟਰ ਕਰਦੇ ਹੈਗੇ ਹਾਂ ਉਹਨਾਂ ਦੀ ਗਰੰਟੀ ਤਾਂ ਇਹ ਕਰਦੇ ਹਾਂ ਕਿ ਅਗਰ ਬੱਚਾ ਪੜ੍ਹਨ ਵਾਲਾ ਹੈ, ਹੁਸ਼ਿਆਰ ਹੈ, ਤਾਂ ਉਹਨਾਂ ਵਾਸਤੇ ਜਿਹੜੀ ਪ੍ਰੈਪਰੇਸ਼ਨ ਹੈਗੀ ਆ USMLE ਐਗਜ਼ਾਮ ਦੀ, ਉਹ ਅਸੀਂ ਉਹ ਫ੍ਰੀ ਆਫ ਚਾਰਜ ਕਰਦੇ ਹੈਗੇ ਹਾਂ। ਤੇ ਉਹਦੇ ਵਿੱਚ ਤਾਂ ਕਿ ਬੱਚਾ ਸਕਸੈਸਫੁਲੀ ਚੰਗੇ ਹਾਸਪਿਟਲ 'ਚ ਕਲੀਨਿਕਲ ਰੋਟੇਸ਼ਨ ਜਾ ਸਕੇ, ਤੇ ਦੂਸਰੀ ਗੱਲ ਉੱਥੇ ਦੀ ਰੈਜ਼ੀਡੈਂਸੀ ਵੀ ਲੈ ਸਕੇ।
ਜੀ 416-910-8750 416-910-8750 ਤੇ ਇਹਨਾਂ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਸੋ ਮੱਚ ਜੀ।
ਥੈਂਕ ਯੂ ਸਰ।
ਕੁਝ ਪੋਲੀਟੀਕਲ ਸੰਦੇਸ਼ ਨੇ ਜਿਹੜੇ ਸਾਡੇ ਉਹ ਡਿਊ ਨੇ, ਉਹ ਪਲੇ ਕਰ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
Hello, my name is Kirsty Duncan and I have had the privilege of serving as your Member of Parliament and now your Liberal candidate. Our government has worked tirelessly to support Canadians through the COVID-19 pandemic, but our work isn't over yet and I'm running again to support you. I hope I can count on your vote during advance polls this week, Friday, September 10th to Monday, September 13th, to move forward for everyone.
Authorized by the official agent for the Kirsty Duncan campaign.
ਪੈਸਾ ਜਿਹੜਾ ਪੱਲੇ ਤੇ ਪ੍ਰੋਪਰਟੀ ਹੋ ਜਿਹੜੀ ਪ੍ਰੋਫਿਟ ਨਾਲ ਕਰਾਵੇ ਬੱਲੇ ਬੱਲੇ।
ਹਰਬੀਰ ਗਿੱਲ ਹੋਮ ਲਾਈਫ ਮਿਰੇਕਲ ਨਾਲ ਕੰਮ ਕਰਦੇ ਨੇ ਤੇ ਰੀਅਲ ਇਸਟੇਟ ਦੀਆਂ ਵਧੀਆ ਤੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਚਾਹੁੰਦੇ ਹੋ
ਤਾਂ ਅੱਜ ਹੀ ਹਰਬੀਰ ਗਿੱਲ ਜੀ ਨੂੰ ਕਾਲ ਕਰੋ
647-546-1300 647-546-1300।
ਕਿੱਦਾਂ ਬਾਈ, ਮੈਂ ਸੁਣਿਆ ਟਰੂਡੋ ਨੇ ਇਲੈਕਸ਼ਨ ਕਾਲ ਕਰਤੀ। ਯਾਰ ਇਲੈਕਸ਼ਨ ਕਰੇ ਜਾਂ ਨਾ ਕਰੇ, ਮੈਨੂੰ ਲੱਗਦਾ ਨਹੀਂ ਟਰੂਡੋ ਨੇ ਸਾਡੇ ਲਈ ਕੁਝ ਕਰਨਾ ਆ। 6 ਸਾਲਾਂ 'ਚ ਕੁਝ ਨਹੀਂ ਕੀਤਾ ਤੇ ਹੁਣ ਕੀ ਕਰੂਗਾ?
ਸਹੀ ਗੱਲ ਆ ਮੇਰੇ ਵੀਰ, ਬ੍ਰੈਂਪਟਨ 'ਚ ਦੇਖ ਲਓ, ਮਾੜਾ ਹੀ ਹਾਲ ਹੈ। ਸਾਡੇ ਤਾਂ ਜਵਾਕ ਵੱਡੇ ਹੋ ਗਏ ਤੇ ਵੱਡਾ ਘਰ ਲੈਣ ਨੂੰ ਫਿਰਦੇ ਆ, ਪਰ ਅੱਜ ਕੱਲ੍ਹ ਮਹਿੰਗਾਈ ਬੜੀ ਹੋ ਗਈ, ਕੀ ਕਰੀਏ?
ਤੂੰ ਦੱਸ ਕਿਸ ਨੂੰ ਵੋਟ ਪਾਊਂਗਾ?
ਮੈਂ ਤਾਂ ਜਗਮੀਤ ਸਿੰਘ ਨੂੰ ਹੀ ਵੋਟ ਪਾਊਂਗਾ, ਉਹ ਹਮੇਸ਼ਾ ਸਾਡੇ ਹੱਕਾਂ ਦੀ ਆਵਾਜ਼ ਚੱਕਦਾ।
ਹਾਂ ਵੀਰੇ, ਮੈਂ ਵੀ 20 ਸਤੰਬਰ ਨੂੰ ਜਗਮੀਤ ਸਿੰਘ ਤੇ NDP ਨੂੰ ਹੀ ਵੋਟ ਪਾਊਂਗਾ।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ NUSOM.org।
ਅੱਠ ਤੋਂ ਲੈ ਕੇ 10 ਵਜੇ ਤੱਕ ਸੈਂਚੀ 21 ਪੀਪਲ ਚੋਇਸ ਤੋਂ ਬਲਵਿੰਦਰ ਸਿੰਘ ਜੀ ਨੇ ਮੇਰੇ ਨਾਲ। ਬਲਵਿੰਦਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾ ਸਾਹਿਬ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਸਾਜਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਔਰ ਬਲਵਿੰਦਰ ਸਿੰਘ ਜੀ, ਹਾਊਸਿੰਗ ਅਫੋਰਡੇਬਿਲਟੀ ਦੇ ਉੱਤੇ ਕਾਫੀ ਜਿਹੜਾ ਇਸ ਸਮੇਂ ਮੁੱਦਾ ਪਖਿਆ ਹੋਇਆ ਇਸ ਇਲੈਕਸ਼ਨ ਦੇ ਵਿੱਚ,
ਕਾਫੀ ਵਧੀਆ ਜੀ। ਜਗਦੀਪ ਸਿੰਘ ਜੀ ਬੋਲ ਰਹੇ ਸੀਗੇ
ਜੀ, ਔਰ
ਸਟਰੋਂਗ ਵੋਇਸ ਤੇ ਕਾਫੀ ਅੱਛੇ ਮੁੱਦਿਆਂ ਦੀ ਵੀ ਪਕੜ ਹੈਗੀ ਜੀ ਇਹਨਾਂ ਦੀ, ਤੇ ਰੀਲੀ ਲਾਈਕ ਇਟ। ਮੈਂ ਕਾਫੀ ਵਧੀਆ ਇੰਪ੍ਰੈਸ
ਹੋਇਆ। ਬਲਵਿੰਦਰ ਸਿੰਘ ਜੀ, ਦਹਾਕਿਆਂ ਤੋਂ ਤੁਸੀਂ ਸਰਵਿਸ ਦੇ ਰਹੇ ਹੋ, ਕੋਈ ਐਸਾ ਸੈਲਰ ਕਦੇ ਟੱਕਰਿਆ ਤੁਹਾਨੂੰ ਜਿਹੜਾ ਕਹਿੰਦਾ ਹੋਵੇ ਕਿ ਬਲਵਿੰਦਰ ਸਿੰਘ ਜੀ ਨਹੀਂ ਨਹੀਂ ਆਪਾਂ ਏਡਾ ਮਹਿੰਗਾ ਨਹੀਂ ਵੇਚਣਾ ਗਾ, ਅਫੋਰਡੇਬਿਲਟੀ ਦਾ ਇਸ਼ੂ, ਆਪਾਂ ਥੋੜਾ ਜਿਹਾ ਸਸਤਾ ਵੇਚੀਏ ਘਰ?
ਜਦੋਂ ਦੇਖੋ ਜੀ ਪੈਸੇ ਦਾ ਮੈਟਰ ਆ ਜਾਂਦਾ ਜੀ, ਤੇ ਫਿਰ ਕੋਈ ਵੀ ਨੀ ਕਹਿੰਦਾ ਹੈਗਾ ਵੀ ਮੈਂ ਸਸਤਾ ਵੇਚਣਾ ਹੈਗਾ, ਪਰ ਇਹਦੇ ਵਿੱਚ ਜਿਹੜਾ ਰੀਅਲ ਸਟੇਟ ਏਜੰਟ ਦਾ ਕਾਫੀ ਵੱਡਾ ਰੋਲ ਹੁੰਦਾ ਜੀ। ਜੇ ਕਈ ਵਾਰੀ ਆਪਾਂ ਵੈਸੇ ਹੀ ਜਦੋਂ ਆਫਰਸ ਵੀ ਆਉਂਦੀਆਂ ਹੈਗੀਆਂ ਨੇ, ਕਈ ਵਾਰੀ ਸੈਲਰ ਮਾੜਾ ਜਿਹਾ ਹਿੰਟ ਦੇ ਦਿੰਦਾ ਵੀ ਆਪਾਂ ਇਹ ਘਰ ਜਿਹੜਾ 5 ਲੱਖ ਦਾ ਸੈਲ ਕਰਨਾ ਚਾਹੁੰਦੇ ਹੈਗੇ, ਤੇ ਉਹ ਕਈ ਵਾਰੀ ਜਿਹੜੇ ਲਿਸਟਿੰਗ ਏਜੰਟ ਹੈਗਾ ਵੈਸੇ ਖਿੱਚੀ ਜਾ ਰਹੇ ਹੈਗੇ ਨੇ, 10,000 ਹੋਰ ਦੇ ਦੋ, ਤੁਹਾਡੀ ਆਫਰ ਬਿਲਕੁਲ ਕੰਪੀਟੀਟਿਵ ਹੈਗੀਆਂ, ਦੋਨੇ ਆਫਰ ਬਿਲਕੁਲ ਸੇਮ ਹੈਗੀਆਂ। ਮੇਰੇ ਨਾਲ 1-2 ਵਾਰੀ ਹੋਇਆ ਵੀ ਹੈ, ਮੈਂ ਆਫਰ 'ਚ ਪਾਈਆਂ ਨੇ, ਪਰ ਐਂਡ ਆਫ ਦਾ ਡੇ ਮੇਰੇ ਬਾਇਰ ਵਾਸਤੇ ਜੋ ਮਾਰਕੀਟ ਵੈਲਿਊ ਹੈਗਾ ਉਹ ਤੂੰ ਮੈਂ ਜ਼ਿਆਦਾ ਵੇਚਣਾ ਨਹੀਂ ਚਾਹੁੰਦਾ ਹੈਗਾ। ਤੇ ਬਾਅਦ 'ਚ ਦੇਖਿਆ ਹੈਗਾ ਮੈਨੂੰ ਲਿਸਟਿੰਗ ਏਜੰਟ ਕਹਿ ਰਿਹਾ ਵੀ ਇਹ ਘਰ ਤੂੰ 950 ਦੀ ਆਫਰ ਪਾ ਦੇ, ਪਰ ਬਾਅਦ 'ਚ ਮੈਂ ਜਦ ਮੈਂ 950 ਦੀ ਆਫਰ ਨਹੀਂ ਪਾਈ ਹੈਗੀ ਤੇ ਉਹ 925 ਦਾ ਹੀ ਘਰ ਵਿਕਿਆ ਹੈਗਾ ਜੀ, ਤੇ ਉਹ ਜਸਟ ਮਾਈ ਬਾਇਰ ਮਾਈ ਮੇਰਾ ਕਲਾਇੰਟ ਜਿਹੜਾ 25-30 ਹਜ਼ਾਰ ਪਹਿਲੇ ਹੱਲੇ ਚ ਕਿਉਂ ਲੂਜ਼ ਕਰੇਗਾ, ਇਹਦੇ ਵਿੱਚ ਲਿਸਟਿੰਗ ਏਜੰਟ ਨੂੰ ਵੀ ਕੋਈ ਫਾਇਦਾ ਜ਼ਿਆਦਾ ਨਹੀਂ ਹੁੰਦਾ ਹੈਗਾ, ਸਿਰਫ ਉਸ ਸਟਰੀਟ ਦੀ ਮਾਰਕੀਟ ਇਸ ਤਰ੍ਹਾਂ ਦੀ ਬਣ ਜਾਂਦੀ ਜਦੋਂ ਇੱਕ ਘਰ 9-25 ਜਾਂ 9-50 ਦਾ ਵਿਕ ਗਿਆ ਹੈਗਾ, ਉਹ ਤੋਂ ਬਾਅਦ ਅਗਲਾ ਘਰ ਜਿਹੜਾ ਉਹ ਤੋਂ ਮਹਿੰਗਾ ਹੀ ਵਿਕਦਾ ਹੈਗਾ, ਸਸਤਾ ਨਹੀਂ ਵਿਕਦਾ ਹੈਗਾ।
ਬਿਲਕੁਲ, ਤੇ ਸੋ ਜਿਹੜੇ ਸੈਲਰ ਨੇ ਉਹ ਰਿਐਲਟਰ ਨੂੰ ਹਾਇਰ ਕਰਦੇ ਨੇ, ਚੰਗੇ ਸੇਲਸ ਏਜੰਟ ਨੂੰ ਹਾਇਰ ਕਰ ਦਿੰਦੇ ਨੇ, ਉਹ ਉਹਨਾਂ ਨੂੰ ਬੈਟਰ ਪੈਸੇ ਲੈ ਕੇ ਦਿੰਦਾ ਆ।
ਹਾਂਜੀ,
ਇਹ ਕਹਿਣਾ ਚਾਹੁੰਦੇ ਤੁਸੀਂ?
ਨਹੀਂ ਜੀ ਨਹੀਂ, ਦੇਖੋ ਮੇਰੇ ਹਿਸਾਬ ਦੇ ਨਾਲ ਤੇ ਇਹ ਵੀ ਗਰੇਵਾਲ ਸਾਹਿਬ ਹੋਣਾ ਚਾਹੀਦਾ ਕਿ ਜਿਹੜੀ ਵੀ ਜਦੋਂ ਵੀ ਆਪਾਂ CMA ਕਰਕੇ ਦਿੰਦੇ ਹੈਗੇ ਕਲਾਇੰਟ ਨੂੰ, ਆਪਾਂ ਜਿਹੜੀਆਂ ਪਿਛਲੇ 180 ਡੇਜ਼ ਦੀ
CMA ਕੰਪੈਰੀਟਿਵ ਮਾਰਕੀਟ ਐਨਾਲਿਸਿਸ ਕਰਕੇ ਜਦੋਂ ਆਪਣੇ ਐਕਸਪਰਟੀ ਯੂਜ਼ ਕਰਦਾ ਰਿਐਲਟਰ, ਉਹ ਜਦੋਂ ਕਰਕੇ ਦਿੰਦਾ ਹੈ ਤੇ ਅੱਗੋਂ ਮੂਹਰੇ ਜਿਹੜਾ ਸੈਲਰ ਆ ਉਹ ਕਹਿੰਦਾ ਨਹੀਂ ਨਹੀਂ ਨਹੀਂ, ਇਹ ਤਾਂ ਆਪਦੇ CMA ਨੂੰ ਪਰੇ ਰੱਖੋ ਤੇ ਸਾਡਾ ਆਹ ਪ੍ਰਾਈਸ ਲਾਵੋ, ਫਿਰ ਕੀ ਕਰਾਂਗੇ?
ਦੇਖੋ ਜੀ, ਲਿਸਟਿੰਗ ਕਰਨੀ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈਗੀ ਜੀ,
ਜੇ
ਉਹ ਲਾਉਂਦੇ ਹੈਗੇ ਨੇ, ਜੇ ਕੋਈ ਪ੍ਰੋਪਰਟੀ ਅੱਜ ਦੀ ਡੇਟ 'ਚ 1.7 ਦੀ ਵਰਥ ਹੈਗੀ ਆ, ਜੇ ਸੈਲਰ ਕਹਿੰਦਾ 2 ਮਿਲੀਅਨ ਦੀ ਲਓ, ਤੇ ਮੈਂ ਤੇ ਉਸ ਲਿਸਟਿੰਗ ਨੂੰ ਕਦੇ ਵੀ ਲਿਸਟ ਨਹੀਂ ਕਰਾਂਗਾ ਜੀ, ਆਈ ਲੂਜ਼ ਦੈਟ ਲਿਸਟਿੰਗ। ਅੱਜ ਦੀ ਮਾਰਕੀਟ 'ਚ ਤੁਹਾਨੂੰ ਪਤਾ ਕੋਈ ਵੀ ਲਿਸਟਿੰਗ ਤੁਸੀਂ ਲਾਉਂਦੇ ਹੈਗੇ ਹੋ ਇਹ ਸੈਲ ਹੋ ਜਾਂਦੀ ਹੈ, ਪਰ ਲੈ ਕੇ ਐਜ਼ ਅ ਬਾਇਰ
ਬੇਸਮੈਂਟ
ਫਿਨਿਸ਼ ਆ, ਫੈਮਿਲੀ ਸਾਈਜ਼ ਕਿਚਨ ਹੈਗੀ ਆ, ਬੈਕ ਯਾਰਡ ਨੂੰ ਵਾਕ ਆਊਟ ਹੈਗਾ ਜੀ ਆਪਣੇ ਬੇਸਮੈਂਟ ਚੋਂ, ਆਸਕਿੰਗ ਪ੍ਰਾਈਸ ਹੈਗੀ 629,900। ਇਸ ਤਰ੍ਹਾਂ ਹੀ ਆਪਣੇ ਕੋਲ ਕ੍ਰੈਡਿਟ ਵੀ ਐਂਡ ਬੇਸ ਫੀਲ ਤੇ 5 ਬੈਡਰੂਮ ਦਾ 6 ਸਾਲ ਪੁਰਾਣਾ ਘਰ ਆ, 5 ਬੈਡਰੂਮ ਨੇ, 5 ਵਾਸ਼ਰੂਮ ਨੇ, ਉਹਦੇ ਚ ਲਿਵਿੰਗ ਰੂਮ ਫੈਮਿਲੀ ਰੂਮ ਡਬਲ ਕਾਰ ਗਰਾਜ 2800 ਸਕੇਅਰ ਫੀਟ ਆ ਜੀ, ਮੇਨ ਫਲੋਰ ਤੇ ਹਾਰਡਵੁੱਡ ਫਲੋਰ ਆ, ਤੇ ਆਸਕਿੰਗ ਪ੍ਰਾਈਸ ਹੈਗੀ ਹੈਗੀ ਜੀ 1.4 ਮਿਲੀਅਨ।
ਪ੍ਰਾਈਵੇਟ
ਟੈਨੈਂਟ ਕੰਟਰੀ ਸਾਈਡ ਤੇ 5 ਬੈਡਰੂਮ ਦਾ ਘਰ ਵਿਦ 4 ਵਾਸ਼ਰੂਮ, ਮੇ ਸਾਰੇ ਘਰ ਥਰੂ ਆਊਟ ਹਾਰਡਵੁੱਡ ਫਲੋਰ ਆ ਡਬਲ ਗਰਾਜ ਦੇ ਨਾਲ, ਇਹਦੀ ਆਸਕਿੰਗ ਪ੍ਰਾਈਸ ਹੈਗੀ ਜੀ 1.3 ਮਿਲੀਅਨ। ਜ਼ਿਆਦਾ ਜਾਣਕਾਰੀ ਲਈ ਸੋਤੇ ਮੈਨੂੰ ਕਾਲ ਕਰ ਸਕਦੇ ਹੈਗੇ ਨੇ 416-827-3609 ਜਾਂ 416-827-3609।
416-827-3609 ਇਹਨਾਂ ਦਾ ਫੋਨ ਨੰਬਰ ਹੈ, 416-827-3609। ਥੈਂਕ ਯੂ ਬਲਵਿੰਦਰ ਸਿੰਘ ਜੀ,
ਮਿਹਰਬਾਨੀ।
ਰਣਜੀਤ ਗਿੱਲ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ, ਪੰਜਾਬ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਸੁਪਰ ਵੀਜ਼ਾ ਐਕਸਪਰਟ, 416-724-5000-416-724-5000 ਤੇ ਸੰਪਰਕ ਕਰਨਾ ਹੈ ਪੰਜਾਬ ਇੰਸ਼ੋਰੈਂਸ ਦੇ ਰਣਜੀਤ ਗਿੱਲ ਜੀ ਦੇ ਨਾਲ। ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ, ਲਾਈਫ ਟਰਮ, ਸੁਪਰ ਵੀਜ਼ਾ ਇੰਸ਼ੋਰੈਂਸ 416-724-5000 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਵਤਾਰ ਮਿਨਹਾਸ ਜੀ 427 ਰਿਐਲਟੀ ਇੰਕ ਦੇ ਨਾਲ ਤੁਸੀਂ ਇਹਨਾਂ ਦੀ ਟੀਮ ਦੇ ਨਾਲ ਕੰਮ ਕਰਨਾ ਹੈ, ਟੀਮ ਨੂੰ ਜੁਆਇਨ ਕਰਨਾ ਹੈ, ਨਵੇਂ ਪ੍ਰੋਜੈਕਟ ਤੇ ਕੰਮ ਕਰਨਾ ਹੈ, 416-743-9993 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਵੇਂ ਲੇਟੈਸਟ ਪ੍ਰੋਜੈਕਟ ਆ ਰਹੇ ਨੇ ਇਹਨਾਂ ਦੇ ਪਾਸ, 416-743-9993। ਡੁਬਈ ਜਵੈਲਰਸ, ਅੱਜ ਸ਼ਾਮ ਨੂੰ ਤੁਸੀਂ ਉੱਥੇ ਜੁੜਨਾ ਜੀ, ਡੁਬਈ ਜਵੈਲਰਸ, ਵਿਆਹ ਸ਼ਾਦੀ ਦੇ ਮੌਕੇ ਦੇ ਸੋਹਣੇ ਚਾਂਦੀ ਦੇ ਤੁਸੀਂ ਸੈੱਟ ਬਣਾਉਣੇ ਨੇ, ਡਾਇਮੰਡ ਦੇ ਸੈੱਟ ਬਣਾਉਣੇ ਨੇ, 416-465-1200। ਔਰ ਰਿਵਰ ਸਟੋਨ ਆਈ ਕੇਅਰ ਸੈਂਟਰ, ਅੱਖਾਂ ਦਾ ਤੁਸੀਂ ਟ੍ਰੀਟਮੈਂਟ ਕਰਾਉਣਾ, ਆਈ ਟੈਸਟ ਕਰਾਉਣੀ ਆ, ਐਡਵਾਂਸ ਆਈ ਕੇਅਰ ਸਿਸਟਮ ਦੇ ਨਾਲ ਹੀ 905-915-9595। ਅਲਟਰਾਮਾਰ ਦਾ ਗੈਸ ਸਟੇਸ਼ਨ ਕੈਂਬਰਿਜ ਦੇ ਨੇੜੇ ਖਰੀਦਣ ਦੇ ਲਈ ਹਾਟ ਪ੍ਰਾਪਰਟੀ ਹੈ, 416-960-5005 ਮੇਰਾ ਨੰਬਰ ਹੈ, 647-242-8667 ਜਸਤੂਰ, 647-242-8667 ਤੇ ਆ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
50 वर्ष या उससे अधिक या समय पर गर्भवृद्धांत्र कैंसर परीक्षण के लिए है, क्यों? क्योंकि जल्दी पाए जाने पर कोलन कैंसर 90% तक कम हो जाता है, साथ ही परीक्षण वास्तव में आसान है, बस अपना नमूना एकत्र करें और इसे मेल करें, हम वादा करते हैं यह आपके विचार से आसान है। किट के लिए अपने स्वास्थ्य देखभाल प्रदाता से पूछें और अधिक जानकारी के लिए www.ontario.ca/colon-cancer की जांच करें, ऑन्टेरियो सरकार द्वारा भुगतान किया गया।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
अगर तुहाडा बच्चा डाक्टर जां डेंटिस्ट बनना चाहुंदा उन्हां वास्ते सुनहरी मौका कैनेडा दे विच ओन्ड यूनिवर्सिटी न्यूक्लियर यूनिवर्सिटी स्कूल ऑफ मेडिसिन अरूबा दे विच स्थित है। जिहड़े भी बच्चे डाक्टर जां डेंटिस्ट बनना चाहुंदे आ उन्हां वास्ते रजिस्ट्रेशन शुरू है। 13 सितंबर तों क्लासेस स्टार्ट हैगियां। तुसीं फोन करो, अज ही अपॉइंटमेंट बनाओ 416-910-8750 416-910-8750। वेबसाइट दा एड्रेस newsom.org इट इज newsom.org।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मजन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग कोविड 19 से बचाव की वैक्सीन लगवाने से बच्चों को